ਸਲੋਕ ਮਹੱਲਾ ਪਹਿਲਾ। ਧੰਨ ਗੁਰੂ ਨਾਨਕ ਦੇਵ ਜੀ 20ਵਾਂ ਸਲੋਕ ਬਖਸ਼ਿਸ਼ ਕਰਦੇ ਨੇ। ਨਾਨਕ ਗੁਰ ਸੰਤੋਖ ਰੁੱਖ, ਧਰਮ ਫੁੱਲ ਫਲ ਗਿਆਨ, ਰਸ ਰਸਿਆ ਹਰਿਆ ਸਦਾ, ਪੱਕੈ ਕਰਮ ਧਿਆਨ। ਨਾਨਕ ਗੁਰ ਸੰਤੋਖ ਰੁੱਖ, ਸਤਿਗੁਰੂ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ, ਗੁਰੂ ਸਾਹਿਬ ਜੀ ਸੰਤੋਖਮਈ ਬ੍ਰਿਖਸ਼ ਹਨ। ਇੱਕ ਵੱਡਾ ਸਾਰਾ ਦਰਖਤ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸੰਤੋਖਮਈ ਬ੍ਰਿਖਸ਼, ਨਾ ਕੁਛ ਇਹਨਾਂ ਨੂੰ ਇੱਛਾ ਖਾਣ ਦੀ, ਨਾ ਪਹਿਰਨ ਦੀ, ਨਾ ਕੋਈ ਹੋਰ। ਧੰਨ ਗੁਰੂ ਨਾਨਕ ਦੇਵ ਜੀ ਨੂੰ ਭਾਈ ਮਰਦਾਨਾ ਨੇ ਕਹਿਣ, ਤੁਸੀਂ ਮਹਾਰਾਜ ਕੀ ਇਹੋ ਜਿਹਾ ਛਕਿਆ ਹੋਇਆ, ਤੁਹਾਨੂੰ ਭੁੱਖ ਹੀ ਨਹੀਂ ਲੱਗਦੀ? ਮੈਨੂੰ ਭੁੱਖ ਲੱਗੀ ਆਉਂਦੀ ਹੈ। ਸਤਿਗੁਰੂ ਕਹਿੰਦੇ ਮਰਦਾਨਿਆਂ, ਨਾਮ ਦਾ ਆਸਰਾ ਹੈ, ਨਾਮ ਦਾ ਆਧਾਰ ਹੈ ਸਾਨੂੰ। ਫਿਰ ਉਹ ਜਿਹੜਾ ਸਤਿਗੁਰੂ ਰੂਪੀ ਸੰਤੋਖਮਈ ਬਹੁਤ ਵੱਡਾ ਦਰਖਤ ਹੈ ਨਾ, ਉਸ ਬ੍ਰਿਖਸ਼ ਦੇ ਨਾਲ ਧਰਮ ਰੂਪੀ ਫੁੱਲ ਲੱਗਦਾ ਅਤੇ ਗਿਆਨ ਰੂਪੀ ਫਿਰ ਫਲ ਲੱਗੇ ਹੋਏ ਨੇ। ਧਰਮ ਰੂਪੀ ਫੁੱਲ ਅਤੇ ਗਿਆਨ ਰੂਪੀ ਫਲ ਲੱਗੇ ਹੋਏ ਨੇ। ਰਸ ਰਸਿਆ ਹਰਿਆ ਸਦਾ, ਪੱਕਾ ਕਰਮ ਧਿਆਨ। ਉਹ ਗਿਆਨ ਰੂਪੀ ਫਲ ਆਤਮ ਰਸ ਨਾਲ ਰਸਿਆ ਹੋਇਆ ਅਤੇ ਸ਼ੁਭ ਗੁਣਾਂ ਕਰਕੇ ਸਦਾ ਹੀ ਹਰਿਆ ਭਰਿਆ ਹੈ। ਧਿਆਨ ਰੂਪੀ ਕਰਮ ਕਰਨ ਨਾਲ ਉਹ ਗਿਆਨ ਰੂਪੀ ਫਲ ਪੱਕਦਾ ਹੈ। ਧਿਆਨ ਰੂਪੀ ਕਰਮ ਕਰਨਾ ਆਪਾਂ ਨੇ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਧਿਆਨ ਧਰੋ ਤੇ ਕੋ ਮਨ ਮੈਂ ਜਿਹ ਕੋ ਅਮਿਤੋਜ ਸਭੈ ਜਗ ਛਾਇਓ। ਮਹਾਰਾਜ ਜੀ ਕਹਿੰਦੇ ਧਿਆਨ ਕਰੋ, ਧਿਆਨ ਕਰੋ ਪਰਮਾਤਮਾ ਦਾ। ਮਹਾਰਾਜ ਇਹ ਫਲ ਪ੍ਰਾਪਤ ਕਿਵੇਂ ਹੁੰਦਾ? ਕਹਿੰਦੇ ਗੁਰਾਂ ਦੇ ਚਰਨਾਂ ਦਾ ਧਿਆਨ ਕਰਨੇ ਰੂਪ ਕਰਮ ਕਰਨੇ ਨਾਲ ਇਹ ਫਲ ਪੱਕਾ ਤੋਂ ਭਾਵ ਪ੍ਰਾਪਤ ਹੁੰਦਾ, ਫਲ ਪੱਕ ਜਾਂਦਾ। ਜੇ ਧਿਆਨ ਗੁਰੂ ਦੇ ਚਰਨਾਂ ਵੱਲ ਹੋਵੇ, ਪਰਮਾਤਮਾ ਨਾਲ ਜੁੜਿਆ ਹੋਵੇ, ਗੁਰੂ ਸਾਹਿਬ ਦਾ ਆਗਿਆਕਾਰੀ ਬਣੇ, ਇੰਨਾ ਵੱਡਾ ਪਾਤਸ਼ਾਹ ਤੇ ਇੰਨਾ ਲੋਕਾਂ ਦਾ ਮਾਲਕ, ਉਹਦੀ ਆਗਿਆ ਵਿੱਚ ਆਪਾਂ ਚੱਲ ਕੇ ਰਾਜੀ ਨਹੀਂ, ਤੇ ਜਿੱਥੇ ਕੰਮ ਕੁੰਮ ਕਰਦੇ ਹੋਈਏ ਕਹਿੰਦੇ ਮੇਰਾ ਬੌਸ ਨਾਰਾਜ਼ ਹੋ ਜਾਏਗਾ, ਮੇਰੇ ਬੌਸ ਨੇ ਐਂ ਕਹਿੰਦਾ, ਬੌਸ ਬੜਾ ਵੱਡਾ ਆ ਗਿਆ ਤੇਰਾ। ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਤਿੰਨਾਂ ਲੋਕਾਂ ਦਾ ਮਾਲਕ ਹੈ, ਇਹ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਛੋਟਾ ਸਮਝੀ ਜਾਂਦੇ। ਹੋਰ ਥਾਵਾਂ ਦੇ ਉੱਤੇ ਫਲਾਨਾ ਮੈਨੂੰ ਰੁੱਸ ਜਾਏਗਾ, ਉਹ ਜੇ ਰੁੱਸ ਜਾਏਗਾ ਫਿਰ ਕੀ ਹੋ ਜਾਏਗਾ? ਰੋਜੀ ਰੋਟੀ ਬੰਦ ਕਰ ਦੇਗਾ ਕੋਈ ਸਾਡੀ? ਮਹਾਰਾਜ ਜੀ ਕਹਿੰਦੇ ਨੇ ਤੁਸੀਂ ਗੁਰੂ ਦਾ ਧਿਆਨ ਕਰੋ ਜੇ ਕਰਨਾ। ਇਹਦੇ ਨਾਲ, ਇਹ ਧਿਆਨ ਕਰਨ ਨਾਲ, ਗੁਰਾਂ ਦੇ ਚਰਨਾਂ ਦਾ ਧਿਆਨ ਕਰਨ ਦੇ ਨਾਲ ਫਿਰ ਕੀ, ਉਹ ਕਰਮ ਕਰਨ ਨਾਲ ਇਹ ਫਲ ਪੱਕ ਜਾਂਦਾ ਹੈ। ਧਿਆਨ ਧਰ ਕੇ ਫਿਰ ਵਾਹਿਗੁਰੂ ਕਹਿਣਾ, ਪਾਤ ਕੇ ਸਾਧ ਖਾਂਦਾ ਲਹਿ, ਦਾਨਾ ਕਹਿ ਸਿਰਦਾਨ। ਉਹ ਬੰਦਾ ਪਤੀ ਪਰਮਾਤਮਾ ਦੇ ਸਵਾਦ ਨੂੰ ਖਾ ਲੈਂਦਾ ਹੈ, ਜੋ ਦਾਨਾ ਵਿੱਚੋਂ ਸਿਰ ਦਾਨ ਦਿੰਦਾ ਹੈ। ਦਾਨਾ ਕਹਿ ਸਿਰਦਾਨ, ਗਿਆਨ ਰੂਪੀ ਫਲ ਦੁਆਰਾ ਜੋ ਪਤੀ ਪਰਮਾਤਮਾ ਦੇ ਸਾਧ ਖਾਂਦਾ ਤੋਂ ਭਾਵ ਆਨੰਦ ਨੂੰ ਖਾਂਦਾ ਪ੍ਰਾਪਤ ਕਰਦਾ ਹੈ, ਉਹ ਜਿਹੜਾ ਬੰਦਾ ਹੈ ਨਾ, ਦਾਨੀਆਂ ਵਿੱਚੋਂ ਸਿਰ ਦਾਨ, ਸ਼੍ਰੋਮਣੀ ਦਾਨੀ ਜੋ ਪਰਮੇਸ਼ੁਰ ਆ, ਉਹਨੂੰ ਪ੍ਰਾਪਤ ਕਰ ਲੈਂਦਾ। ਦਾਨਾ ਕਹਿ ਸਿਰਦਾਨ, ਪਤ ਕੇ ਸਾਧ ਖਾਂਦਾ ਲਹਿ। ਇਸ ਤਰ੍ਹਾਂ ਜਿਹੜਾ ਉਸ ਸਵਾਦ ਨੂੰ ਪ੍ਰਾਪਤ ਕਰਦਾ, ਉਹ ਸਾਰਿਆਂ ਨਾਲੋਂ ਸ਼੍ਰੋਮਣੀ ਦਾਨ ਦਿੱਤਾ ਰੱਬ ਨੇ ਨਾਮ ਦਾ, ਉਹ ਫਿਰ ਨਾਮ ਦਾ ਦਾਨ ਲੈ ਕੇ ਪਰਮਾਤਮਾ ਤੋਂ ਅੱਗੇ ਵੰਡਦਾ। ਫਿਰ ਸਤਿਗੁਰੂ ਮਹਾਰਾਜ ਹੁਣ ਸਪਸ਼ਟ ਕਰਦੇ ਦੁਬਾਰਾ, ਪਹਿਲੇ ਪਾਤਸ਼ਾਹ ਮਹੱਲਾ ਪਹਿਲਾ, ਸੋਹਣੇ ਕਾ ਬਿਰਖ ਪਤ ਪਰਵਾਲਾ, ਫੁੱਲ ਜਵੇ ਹਰ ਲਾਲ। ਗੁਰੂ ਸਾਹਿਬ ਜੀ ਇੱਕ ਸ਼ੁੱਧਤਾ ਰੂਪੀ ਸੋਨੇ ਦਾ ਬ੍ਰਿਖਸ਼ ਨੇ, ਹੁਣ ਦੂਸਰਾ ਬ੍ਰਿਖਸ਼ ਬਣਾਇਆ ਸਤਿਗੁਰੂ ਨੂੰ ਉਸ ਅਲੰਕਾਰ ਵਿੱਚ। ਪਹਿਲਾਂ ਸੰਤੋਖ ਦਾ ਬ੍ਰਿਖਸ਼ ਬਣਾਇਆ ਗੁਰੂ ਸਾਹਿਬ ਨੂੰ, ਹੁਣ ਸੋਨੇ ਦਾ ਬ੍ਰਿਖਸ਼ ਬਣਾਇਆ। ਕਹਿੰਦੇ ਪਤ ਪਰਵਾਲਾ, ਇਹ ਪ੍ਰਤਿਸ਼ਠਾ ਰੂਪੀ ਪੱਤੇ ਬਣਾਏ ਨੇ ਫਿਰ। ਪਰਵਾਲਾ ਤੋਂ ਭਾਵ ਪੱਤੇ, ਤੇ ਪਤ ਦੇ ਪੱਤੇ ਜਿਹੜੇ ਪ੍ਰਤਿਸ਼ਠਾ ਰੂਪੀ ਪੱਤੇ, ਜਿਹੜਾ ਸਾਡੀ ਪ੍ਰਤਿਸ਼ਠਾ ਹੋਣੀ ਹੈ ਗੁਰੂ ਦੇ ਉੱਤੇ ਔਰ ਭਰੋਸਾ ਹੋਣਾ, ਅਤੇ ਵਾਲਾ ਹੁੰਦਾ ਦੁੱਖਾਂ ਕੋਲੋਂ ਪਰੇ ਹੋਣਾ। ਉਹਨੂੰ ਫੁੱਲ ਜਵੇਹਰ ਲਾਲ ਤੋਂ ਭਾਵ ਮੂੰਗੇ ਲੱਗੇ ਹੋਏ ਨੇ, ਪਤ ਪਰਵਾਲਾ। ਸੋ ਪਤ ਵਾਲਾ ਕਹੀਏ, ਦੁੱਖਾਂ ਤੋਂ ਪਰੇ ਹੋਣਾ, ਇਹੀ ਪੱਤੇ ਲੱਗੇ ਹੋਏ ਉਸ ਬ੍ਰਿਖਸ਼ ਨੂੰ। ਤਿਤ ਫਲ ਰਤਨ ਲੱਗੈ ਮੁਖ ਭਾਖਿਤ, ਹਿਰਦੈ ਹਿਰਦੈ ਨਿਹਾਲ। ਭੱਬੇ ਨੂੰ ਕੰਨਾ ਖੱਖੇ ਸਿਹਾਰੀ ਤੱਤਾ ਭਾਖਿਤ, ਭਾਖਤ ਨਹੀਂ ਕਹਿਣਾ ਭਾਖਿਤ, ਹਿਰਦੈ ਹਿਰਦੈ ਨਿਹਾਲ। ਤਿਤ ਤਿਸ ਬ੍ਰਿਖਸ਼ ਨੂੰ ਕਹਿ ਰਹੇ ਨੇ ਨਾ ਲਾਲ ਤੋਂ ਭਾਵ ਪ੍ਰੇਮ, ਰਤਨ ਵੈਰਾਗ, ਇਹ ਫੁੱਲ ਲੱਗੇ ਹੋਏ ਨੇ। ਜਵੇਹਰ ਹੁੰਦਾ ਗਿਆਨ, ਗਿਆਨ ਦਾ ਫਲ ਲੱਗਿਆ ਹੋਇਆ। ਤਿਤ ਫਲ ਰਤਨ ਲੱਗੈ ਮੁਖ ਭਾਕਤ ਹਿਰਦੈ ਹਿਰਦੈ ਨਿਹਾਲ। ਐਸੇ ਗੁਰਾਂ ਦੁਆਰਾ ਪੁਰਸ਼ ਜਿਹੜੇ ਨਾਮ ਨੂੰ ਮੁੱਖ ਦੇ ਨਾਲ ਭਾਖਿਤ ਤੋਂ ਭਾਵ ਉਚਾਰਨ ਕਰਦੇ ਨੇ, ਗੁਰੂ ਸਾਹਿਬ ਤੋਂ ਨਾਮ ਦੀ ਦਾਤ ਲੈ ਕੇ ਹਿਰਦੇ ਵਿੱਚ ਵਸਾਉਂਦੇ ਨੇ, ਉਹ ਹਿਰਦੇ ਵਿੱਚ ਹੀ ਪਰਮਾਤਮਾ ਨੂੰ ਨਿਹਾਲ ਹੁੰਦਾ ਦੇਖ ਕੇ ਦੁੱਖਾਂ ਤੋਂ ਰਹਿਤ ਹੋ ਜਾਂਦਾ। ਹਾਲ ਨਾਮ ਦੁੱਖਾਂ ਦਾ ਹੈ ਤੇ ਨਹੀਂ ਦਾ ਹੈ, ਨਿਹਾਲ ਦੁੱਖਾਂ ਤੋਂ ਰਹਿਤ ਹੋ ਜਾਂਦਾ ਉਹ ਜੀਵ। ਨਾਨਕ ਕਰਮ ਹੋਵੇ ਮੁੱਖ ਮਸਤਕ ਲਿਖਿਆ ਹੋਵੇ ਲੇਖ। ਧੰਨ ਗੁਰੂ ਨਾਨਕ ਦੇਵ ਜੀ ਬਚਨ ਫਰਮਾਉਂਦੇ, ਪਿਛਲੇ ਵੀ ਚੰਗੇ ਕਰਮ ਹੋਣ, ਹੁਣ ਵੀ ਮਸਤਕ ਉੱਤੇ ਮੁਖੀ ਲੇਖ ਲਿਖਿਆ ਹੋਵੇ। ਇਕੱਠੇ ਅੱਖਰ ਜੇ ਕਰੀਏ ਮਸਤਕ ਉੱਪਰ ਮੁਖੀ ਕਰਮਾਂ ਦਾ ਲੇਖ ਲਿਖਿਆ ਹੋਵੇ ਨਾ, ਤਾਂ ਗੁਰੂਆਂ ਦੀ ਕਿਰਪਾ ਪ੍ਰਾਪਤ ਹੁੰਦੀ ਜੀਵ ਨੂੰ। ਨਾਨਕ ਕਰਮ ਹੋਵੇ ਮੁੱਖ ਮਸਤਕ ਲਿਖਿਆ ਹੋਵੇ ਲੇਖ। ਇਸ ਕਰਕੇ ਮਸਤਕ ਉੱਪਰ ਮੁਖੀ ਕਰਮਾਂ ਦਾ ਲੇਖ ਲਿਖਿਆ ਹੋਵੇ, ਪਿਛਲੇ ਕਰਮ ਵੀ ਚੰਗੇ ਹੋਣ, ਹੁਣ ਵੀ ਚੰਗੇ ਕਰਮ ਹੋਣ, ਤਾਂ ਜਾ ਕੇ ਬੰਦੇ ਸ਼ੁੱਧ ਹੋਣ, ਤਾਂ ਉਹਨਾਂ ਦੀ ਕਿਰਪਾ ਨਾਮ ਦੀ ਹੁੰਦੀ ਹੈ। ਅੜਸੜ ਤੀਰਥ ਗੁਰ ਕੀ ਚਰਨੀ ਪੂਜੈ ਸਦਾ ਵਸੇਖ। ਗੁਰਾਂ ਦੇ ਚਰਨਾਂ ਦੀ ਜਿਹੜੀ ਪੂਜਾ ਕਰਨੀ ਹੈ, 68 ਤੀਰਥਾਂ ਦੇ ਇਸ਼ਨਾਨ ਤੋਂ ਤਾਂ ਬਹੁਤ ਜ਼ਿਆਦਾ ਹੈ। ਨਿੰਦਾ ਨਹੀਂ ਆਪਾਂ ਕਰਦੇ ਕਿਸੇ ਦੀ, ਆਪੋ ਆਪਣੀ ਸਮਰੱਥਾ ਹੁੰਦੀ ਹਰੇਕ ਦੀ। ਤੋ ਜਿਵੇਂ ਉਦਾਹਰਣ ਵਜੋਂ ਜਹਾਜ਼ ਅਸਮਾਨ 'ਤੇ ਉੱਡਦੇ ਨੇ, ਇੱਕ ਤਾਂ ਆਹ ਦੋ ਸਵਾਰੀਆਂ ਵਾਲਾ ਹੀ ਹੈ, ਟਰਾਈ ਜਹਾਜ਼ ਹੁੰਦਾ। ਹੁਣ ਇਹ ਕਹਿਣ ਜੀ ਸਾਡਾ ਜਹਾਜ਼ ਨਹੀਂ, ਤੁਹਾਡਾ ਵੀ ਜਹਾਜ਼ ਹੈ ਬਹੁਤ ਵਧੀਆ, ਪਰ ਸਵਾਰੀਆਂ ਤਾਂ ਦੋ ਬਹਿੰਦੀਆਂ, ਤੇਲ ਥੋੜ੍ਹਾ ਜਿਹਾ ਪੈਂਦਾ, ਤੁਸੀਂ ਤਾਂ ਇੱਥੇ ਤੱਕ ਨਹੀਂ ਜਾ ਸਕਦੇ, ਤੁਹਾਡਾ ਤੇਲ ਮੁੱਕ ਜਾਣਾ ਹੈ। ਤਾਂ ਤੁਸੀਂ ਵੀ ਵੱਡੇ ਹੀ ਹੈ, ਉੱਚੇ ਹੀ ਉੱਡਦੇ ਹਾਂ ਤੁਸੀਂ ਵੀ, ਪਰ ਜਹਾਜ਼ ਉਹ ਵੀ ਆ 10 ਸਵਾਰੀਆਂ ਵਾਲਾ ਵੀ, ਹੈਲੀਕਾਪਟਰ ਵੀ ਆ, ਉਸ ਤੋਂ ਉੱਤੇ ਫਿਰ 100-200 ਸਵਾਰੀਆਂ ਡੋਮੈਸਟਿਕ ਫਲਾਈਟਾਂ, ਪਰ ਉਹ ਜਿਹੜਾ 747 ਬੋਇੰਗ ਆ, ਉਹ ਫਿਰ ਉਸ ਤੋਂ ਜਿਹੜਾ ਡਬਲ ਛੱਤਾਂ ਵਾਲਾ, ਉਹ ਜਿਹੜਾ ਹੁਣ ਆਉਣਾ ਨਵਾਂ ਜਹਾਜ਼ 6 ਇੰਜਣਾਂ ਵਾਲਾ ਹਾਲੇ ਤਿਆਰ ਹੋ ਰਿਹਾ, ਉਹ ਬਹੁਤਾ ਹੀ ਜ਼ਿਆਦਾ ਵੱਡਾ, ਉਹ ਤਾਂ ਇੰਨਾ ਵੱਡਾ, ਉਹਦੇ 'ਚ ਟੈਂਕ ਲੱਦ ਕੇ ਲੈ ਜਾਂਦੇ ਨੇ, ਜਿਹੜੇ ਜਹਾਜ਼ ਦੇ 'ਚ ਗਾਹਾਂ ਹੋਰ ਜਹਾਜ਼ ਲੱਦ ਕੇ ਲੈ ਜਾਂਦੇ ਨੇ। ਸੋ ਇਸ ਕਰਕੇ ਉਹ ਬਹੁਤਾ ਜ਼ਿਆਦਾ ਵੱਡਾ। ਬਾਬੇ ਨਾਨਕ ਦਾ ਜਹਾਜ਼ ਤਾਂ ਇੰਨਾ ਵੱਡਾ, ਉਹਦਾ ਤਾਂ ਕੋਈ ਅੰਤ ਹੀ ਨਹੀਂ ਨਾ ਹੈ। ਇਸ ਕਰਕੇ ਛੋਟੇ ਤੋਂ ਉੱਤੇ 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 ਤਾਕਤਾਂ ਬਹੁਤ ਵੱਡੀਆਂ ਨੇ। ਸੋ ਪਹਿਲਾਂ ਇੱਕ ਥਾਂ ਦੇ ਉੱਤੇ ਜਦੋਂ ਕਿਤੇ ਮੁਸੀਬਤ ਖੜੀ ਹੁੰਦੀ ਆ, ਜੇ ਆਪਾਂ ਬੁਲਾ ਲਈਏ ਐਮਰਜੈਂਸੀ, ਹਾਂ 2-3 ਗੱਡੀਆਂ ਆਉਂਦੀਆਂ, ਉਹ ਕਹਿੰਦੇ ਇੱਥੇ ਕੰਟਰੋਲ ਨਹੀਂ ਹੋਣ ਵਾਲਾ, ਹੋਰ ਭੇਜੋ ਹੋਰ ਭੇਜੋ ਹੋਰ ਭੇਜੋ, ਤਾਂ ਬਹੁਤਾ ਜ਼ਿਆਦਾ ਕੰਮ ਖਰਾਬ। ਉਹ ਕਹਿੰਦੇ ਇਹ ਤਾਂ ਫਿਰ ਐਂ ਕਰੋ, ਅੱਗ ਬੁੱਝਣੀ ਨਹੀਂ, ਜਹਾਜ਼ਾਂ ਦੇ ਰਾਹੀਂ ਪਾਣੀ ਸਿੱਟੋ, ਹੁਣ ਇੱਥੇ ਤਾਂ ਕੈਮੀਕਲ ਪਾਏ ਜਾਣੇ ਨੇ, ਜਿੰਨੀ ਜਿੰਨੀ ਲੋੜ ਪੈਂਦੀ ਉੰਨੀ ਉੰਨੀ ਚੀਜ਼ ਦੀ ਪ੍ਰਾਪਤੀ ਅੱਗੇ ਅੱਗੇ ਹੁੰਦੀ ਜਾਂਦੀ। ਪਹਿਲਾਂ ਭੇਜਿਆ ਅੰਸਾ ਅਵਤਾਰ, ਅਵੇਸ਼ਾ ਅਵਤਾਰ, ਕਲਾ ਅਵਤਾਰ, ਨਿਤ ਅਵਤਾਰ, ਨਿਤ ਨਿਮਿਤ ਅਵਤਾਰ, ਪੂਰਨ ਅਵਤਾਰ। ਹੁਣ ਪੁੱਛੋ ਤਾਂ ਪੂਰਨ ਅਵਤਾਰ ਨੂੰ ਹੁਣ ਜਾਣਾ ਨਾਮ ਹੈ, ਬਈ ਜਿੰਨੀ ਮੇਰੀ ਸਮਰੱਥਾ ਮੈਂ ਉਹਨਾਂ ਕੰਮ ਕਰ ਸਕਦਾ। ਹਰਨਾਕਸ਼ ਨੂੰ ਮਾਰਨਾ ਸੀ, ਨਰਸਿੰਘ ਰੂਪ ਧਾਰਿਆ ਅਤੇ ਅਲੋਪ ਹੋ ਗਿਆ। ਤਾੜਕਾ ਨੂੰ ਮਾਰਨਾ ਸੀ, ਰਾਕਸ਼ਣੀਆਂ ਨੂੰ ਮਾਰਨਾ, ਰਾਵਣ ਨੂੰ ਮਾਰਨਾ, ਉਹਨਾਂ ਸਰੂਪ ਧਾਰਿਆ ਅਲੋਪ ਹੋ ਗਏ। ਫਿਰ ਹੋਰ ਦੈਂਤ ਜ਼ਿਆਦਾ, ਦੁਆਪਰ ਵਿੱਚ ਜ਼ਿਆਦਾ ਹੀ ਪ੍ਰਗਟ ਹੋ ਗਏ ਦੈਂਤ, ਬਹੁਤੇ ਜ਼ਿਆਦਾ ਹੋ ਗਏ। ਉਹ 16 ਕਲਾ ਸੰਪੂਰਨ ਕ੍ਰਿਸ਼ਨ ਜੀ ਨੇ ਉਹਨਾਂ ਸਾਰਿਆਂ ਨੂੰ ਮਾਰ ਮੁਕਾਇਆ, ਪੜਕਾ ਪੜਕਾ ਕੇ ਮਾਰੇ ਸਾਰੇ। ਉਦੋਂ ਸੀ ਗਿਣਤੀ ਮਿਣਤੀ ਦੇ, ਕਲਯੁੱਗ ਦੇ ਵਿੱਚ ਤਾਂ ਹਰੇਕ ਹੀ ਰਾਵਣ ਹੈ, ਹਰੇਕ ਹੀ ਹਿਰਨਾਕਸ਼ ਹੈ। ਇੱਥੇ ਤਾਂ ਕੋਈ ਗੁਰਮੁਖਾਂ ਪਿਆਰਿਆਂ ਪ੍ਰਹਿਲਾਦਾਂ ਦੀ ਗਿਣਤੀ ਤਾਂ ਘੱਟ ਹੀ ਹੈ। ਪ੍ਰਹਿਲਾਦ ਤਾਂ ਵਿਚਾਰੇ ਦੁਖੀ ਹੋਏ ਫਿਰਦੇ, ਸਾਰੇ ਧਰੂ ਦੁਖੀ ਹੋਏ ਫਿਰਦੇ ਨੇ, ਭਗਤਾਂ ਨੂੰ ਤਾਂ ਦੁੱਖ ਹੀ ਦੁੱਖ ਹੈ। ਹੁਣ ਪਰਮਾਤਮਾ ਕਹਿੰਦੇ ਵੀ ਹੁਣ ਅਸੀਂ ਆਪ ਹੀ ਜਾਂਦੇ ਹਾਂ। ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਆਏ, ਸ੍ਰਿਸ਼ਟੀ ਦੇ ਉੱਤੇ ਬਹੁਤ ਭਲਾ ਕੀਤਾ, ਸੱਜਣ ਠੱਗ, ਦੂਜਾ ਠੱਗ, ਤੀਜਾ ਠੱਗ, ਦੇਵ ਲੂਤ, ਪਤਾ ਨਹੀਂ ਤਾਰੇ ਗਿਣੇ ਜਾਤ ਤੇਰੇ ਤਾਰੇ ਨਾ ਗਿਨਾਤ ਹੈ, ਬਹੁਤ ਦੁਨੀਆਂ ਤਾਰੀ 10 ਸਰੂਪਾਂ ਤੱਕ। ਉਦੋਂ ਬਾਅਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰ ਰਹੇ ਨੇ, ਪਰ ਫਿਰ ਸੰਸਾਰ ਨਹੀਂ ਹਟਦਾ। ਕਹਿੰਦੇ ਨੇ ਹੁਣ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਹੇਠ ਗੁਰੂ ਨਾਨਕ ਦੇਵ ਜੀ ਦੇ ਸਮੇਂ ਵਿੱਚ, ਗੁਰੂ ਨਾਨਕ ਦਾ ਪਹਿਰਾ ਹੈ ਕਲਯੁੱਗ ਦੇ ਵਿੱਚ, ਫਿਰ ਹੁਕਮ ਹੋਇਆ ਚੱਲ ਬਈ, ਨੇਕ ਲੰਕ ਬਜੇ ਡੰਕ ਚੜੂ ਦਲ ਰਵਿੰਦ ਜੀਓ, ਫਿਰ ਤੇਰੀ ਡਿਊਟੀ ਲੱਗਣੀ ਆ, ਹੁਣ ਅਸੀਂ ਤੇਰੇ ਨਾਲ ਹੋਵਾਂਗੇ। ਸ਼ਕਤੀਆਂ ਦੇ ਕੇ ਹੋਰ ਭੇਜਾਂਗੇ ਤੈਨੂੰ ਕਾਰਜ ਕਰਾਉਣੇ ਸੰਸਾਰ ਦੇ ਅੰਦਰ, ਦੁਨੀਆਂ ਨੂੰ ਸਿੱਧੇ ਰਸਤੇ ਲਾਉਣਾ। ਆਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਅਠਸਰ ਤੀਰਥ ਗੁਰ ਕੀ ਚਰਣੀ ਪੂਜਾ ਸਦਾ ਵਸੇਖ। ਦੁਨੀਆਂ ਦੇ ਅੰਦਰ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅੱਗ ਲੱਗੀ ਪਈ ਸੰਸਾਰ ਨੂੰ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵਹਿ ਦੱਜਹਿ ਨਾਨਕਾ ਤਰੀਐ ਕਰਮੀ ਲੱਗ। ਹੰਸ ਹਿੰਸਿਆ ਜਿਹੜੀ ਕਰਦੇ ਲੋਕ, ਸੋ ਰਾਜੇ ਸ਼ਿਵਨਾਭ ਨੂੰ ਉਪਦੇਸ਼ ਦਿੰਦਿਆਂ ਹੋਇਆਂ ਹਿੰਸਾ ਤਿੰਨ ਪ੍ਰਕਾਰ ਦੀ ਜਿਵੇਂ ਦੱਸੀ ਸੀ, ਏਕ ਹਿੰਸਾ ਜਾਨੀਏ ਮਨ ਬਚ ਕਾਇਆ ਤੀਨ। ਹਿੰਸਾ ਤਾਂ ਇੱਕੋ ਹੀ ਆ, ਮਨ ਕਰਕੇ ਹਿੰਸਾ ਕਰਨੀ। ਫਿਰ ਪਰਕਾ ਪਰਕੋ ਬੁਰਾ ਜੇ ਚੇਤਵਣਾ ਮਨ ਕੀ ਹਿੰਸਾ ਚੀਨ, ਪਰਾਏ ਦਾ ਬੁਰਾ ਚੇਤਵਣਾ ਇਹ ਮਨ ਦੀ ਹਿੰਸਾ ਆਪਾਂ ਕਰ ਰਹੇ ਹਾਂ, ਇਹਨੂੰ ਕੋਈ ਨਹੀਂ ਦੇਖ ਰਿਹਾ, ਮਨ ਕਰਕੇ ਜਿਹੜੀ ਆਪਾਂ ਹਿੰਸਾ ਕਰਦੇ ਹਾਂ। ਮਨ ਕਰਕੇ ਤੁਸੀਂ ਬੈਠੇ ਸਾਰੀ ਦੁਨੀਆਂ ਮਾਰ ਦਿਓ ਮਨ ਨਾਲ, ਉਹਦੀ ਕੋਈ ਸਜ਼ਾ ਨਹੀਂ, ਉਹ ਤਾਂ ਅੰਦਰ ਮਾਇੰਡ ਵਿੱਚ ਗੱਲ ਚੱਲ ਰਹੀ ਹੈ, ਪਰ ਮਾਇੰਡ ਵਿੱਚ ਤਾਂ ਪਰਮਾਤਮਾ ਬੈਠਾ ਅੰਦਰ, ਉਹਨੇ ਤਾਂ ਦੇਖ ਲਿਆ ਇਹ ਤਾਂ ਮੇਰੀ ਦੁਨੀਆਂ ਨੂੰ ਨਫ਼ਰਤ ਕਰਦਾ ਦੁਆਇਸ਼ ਕਰਦਾ, ਉਹਦੀ ਸਜ਼ਾ ਵੀ ਮਿਲਣੀ ਆਪਾਂ ਨੂੰ ਜੇ ਆਪਾਂ ਮਾੜਾ ਸੋਚਦੇ ਹਾਂ। ਫਿੱਕਾ ਬੋਲ ਦਿਖਾਏ ਹਨਾਵੈ, ਹਿੰਸਾ ਬਚਨ ਕੀ ਕਹਿਲਾਵੈ। ਫਿਰ ਮੂੰਹ ਨਾਲ ਫਿੱਕਾ ਬੋਲ ਬੋਲ ਕੇ ਦੁਨੀਆਂ ਦੇ ਦਿਲ ਪਾੜਨੇ ਤੋੜਨੇ, ਫਿਰ ਉਹ ਹਿੰਸਾ ਦੇ ਬਚਨ ਹੋ ਗਏ ਨੇ। ਦੁਨੀਆਂ ਦਾ ਪ੍ਰੇਮੀਆਂ ਦਾ ਮਨ ਦੁਖੀ ਕਰਨਾ ਮਾੜੀਆਂ ਗੱਲਾਂ ਬੋਲ ਬੋਲ ਕੇ। ਤੀਜੀ ਮਾਰਨ ਜੀਵਨ ਕੇਰੀ ਤਿਆਗਾ ਇਨ ਕੋ ਹਵੈ ਬਿੰਦੇਰੀ, ਜਿਹੜੀ ਇਹ ਤੀਸਰੀ ਹਿੰਸਾ ਜੀਵਾਂ ਨੂੰ ਮਾਰ ਹੀ ਦੇਣਾ, ਇਹ ਤਿਆਗਾ ਇਨ ਕੋ ਹਵੈ ਬਿਨ ਦੇਰੀ, ਬਿਨਾਂ ਦੇਰ ਤੋਂ ਸਭ ਛੱਡ ਦਿਓ, ਹਿੰਸਾ ਮਤ ਕਰੋ ਤਿੰਨ ਪ੍ਰਕਾਰ ਦੀ। ਇਹ ਸਤਿਗੁਰੂ ਮਹਾਰਾਜ ਕਹਿੰਦੇ ਹੰਸ ਹੁੰਦੀ ਹਿੰਸਿਆ ਕਰਨੀ, ਹੇਤ ਹੁੰਦਾ ਮੋਹ ਲੋਭ ਕਰਨਾ ਪਦਾਰਥਾਂ ਦਾ, ਕੋਪ ਹੁੰਦਾ ਕ੍ਰੋਧ। ਇਹ ਚਾਰੇ ਅੱਗ ਦੀਆਂ ਨਦੀਆਂ ਨੇ, ਜਿਹੜਾ ਬੰਦਾ ਇਹਨਾਂ ਵਿੱਚ ਪੈਂਦਾ ਉਹ ਦੱਜਾ ਸੜਦਾ, ਕਿਉਂਕਿ ਲੋਭੀ ਪੁਰਸ਼ ਨੂੰ ਵੀ ਸ਼ਾਂਤੀ ਨਹੀਂ ਹੁੰਦੀ, ਹਰ ਟਾਈਮ ਭਟਕਣਾ ਕਰਕੇ ਕਬਹੂ ਜੀੜਾ ਉਬ ਚੜ੍ਹਤ ਹੈ ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰਨਾ ਰਹਿਤ ਹੈ ਚਾਰੇ ਕੁੰਡਾਂ ਭਾਲੇ। ਸ੍ਰੇਸ਼ਟ ਕਰਮ ਹੋਣ ਤਾਂ ਫਿਰ, ਜਾਂ ਫਿਰ ਗੁਰੂ ਸਾਹਿਬ ਦੀ ਕਿਰਪਾ ਹੋਵੇ ਤਾਂ ਗੁਰਾਂ ਦੇ ਚਰਨਾਂ ਵਿੱਚ ਲੱਗ ਕੇ ਤਰਨਾ ਹੁੰਦਾ। ਇਸ ਕਰਕੇ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਦੀਆਂ ਵਗਦੀਆਂ ਨੇ, ਇਹ ਮਹਾਰਾਜ ਕਹਿੰਦੇ ਨੇ। ਪੌੜੀ ਧੰਨ ਗੁਰੂ ਨਾਨਕ ਦੇਵ ਜੀ ਪੌੜੀ ਬਖਸ਼ਿਸ਼ ਕਰਦੇ ਨੇ। ਜੀਵਦਿਆਂ ਮਰ ਮਾਰ ਨਾ ਪਛੋਤਾਈ ਹੈ, ਝੂਠਾ ਇਹੋ ਸੰਸਾਰ ਕਿਨ ਸਮਝਾਈ ਹੈ। ਸਤਿਗੁਰੂ ਫਰਮਾਉਂਦੇ ਭਾਈ ਜਿਉਂਦਿਆਂ ਹੀ ਮਰ, ਮਰ ਹੁੰਦੀ ਮੌਤ, ਮੌਤ ਨੂੰ ਮਾਰ ਦੇ। ਜੀਵਦਿਆਂ ਮਰ ਮਾਰ, ਜਿਉਂਦਿਆਂ ਹੀ ਮਰ ਤੋਂ ਭਾਵ ਮੌਤ ਨੂੰ ਮਾਰ ਦੇ। ਕਹਿਣ ਤੋਂ ਭਾਵ ਨਾਮ ਜਪ ਕੇ ਗਿਆਨ ਦੁਆਰਾ ਕਾਲ ਦਾ ਜਿਉਂਦੇ ਜੀ ਭਾਵ ਕਰਦੇ, ਗਿਆਨੀ ਕਾਲ ਕੋ ਵੰਚਨ ਕਰੇ। ਜਿਉਂਦੇ ਜੀ ਮੌਤ ਨੂੰ ਮਾਰ ਦੇਣਾ ਪਹਿਲਾਂ ਹੀ ਮੁਕਾਬਲਿਆਂ ਕੰਮ ਐਡਵਾਂਸ ਵਿੱਚ ਹੀ ਜ਼ਰੂਰ, ਫਿਰ ਮੌਤ ਆਉਣੀ ਨਾਲ ਟੱਕਰ ਲੈਣੀ ਹੈ ਕਹਿੰਦੇ, ਪਹਿਲਾਂ ਹੀ ਮੌਤ ਦਾ ਖਾਤਮਾ ਕਰ ਦਈਏ ਆਪਾਂ, ਮੌਤ ਵਾਲੇ ਰਸਤੇ ਜਾਣਾ ਹੀ ਕਿਉਂ ਹੈ। ਸੋ ਜਿਵੇਂ ਉਦਾਹਰਣ ਵਜੋਂ ਸੰਸਾਰ ਵਿੱਚ ਜਿਵੇਂ ਕਿਸੇ ਨੂੰ ਫਾਂਸੀ ਦੀ ਸਜ਼ਾ ਹੋ ਜੇ, ਇਹ ਮੌਤ ਹੈ। ਇੱਕ ਤਾਂ ਹੁੰਦੀ ਸੁੱਤੇ ਸਿੱਧ ਜਾਣਾ ਦੁਨੀਆਂ 'ਚੋਂ, ਫਿਰ ਕਹਿੰਦੇ ਨੂੰ ਫਾਂਸੀ ਦੀ ਸਜ਼ਾ ਹੋ ਗਈ, ਹੁਣ ਕਿ ਟੇਕੇ ਬਹਿੰਦਾ ਬੰਦਾ, ਫਿਰ ਉੱਪਰ ਕੇਸ ਕਰਦਾ, ਇਹਦੇ ਜੀ ਬੱਚੇ ਨੇ, ਇਹਦੇ ਆਹ ਨੇ, ਤਾਂ ਤੱਕ ਜਾਂਦੀ ਗੱਲ, ਰਾਸ਼ਟਰਪਤੀ ਤੱਕ ਜਾਂਦੀ ਹੈ, ਮਾਫੀਆਂ ਮੰਗਦਾ ਫਿਰਦਾ। ਕਹਿੰਦੇ ਜੇ ਤੁਸੀਂ ਅਦਾਲਤ ਵਿੱਚ ਨਾ ਗਏ ਉਹਨਾਂ ਨੂੰ ਤਾਂ ਫਾਂਸੀ ਲਾ ਦੇਣੀ ਹੈ। ਫਿਰ ਸਾਰੇ ਜਣੇ ਭੱਜ ਦੌੜ ਕਰਦੇ, ਯਤਨ ਕਰਦੇ ਨੇ, ਚਲੋ ਫਾਂਸੀ ਰੁਕਵਾ ਲਈ ਜੀ ਫਲਾਨੇ ਦੀ। ਮਹਾਰਾਜ ਕਹਿੰਦੇ ਤੂੰ ਜਿਉਂਦੇ ਜੀ ਤੈਨੂੰ ਜਮਾਂ ਦਾ ਫਾਹਾ ਪੈਣਾ ਉਹਦੇ ਲਈ, ਜੇ ਤਾਂ ਇੱਥੇ ਜੱਜ ਫਾਂਸੀ ਦੇ ਦੇ ਉਹਦੇ ਲਈ ਕਿੱਡੀ ਭੱਜ ਦੌੜ ਹੈ, ਅਤੇ ਜਿਹੜਾ ਜਮਾਂ ਦਾ ਫਾਹਾ ਗਲ 'ਚ ਪਹਿਲਾਂ ਹੀ ਫਿੱਟ ਕੀਤਾ ਹੋਇਆ, ਪਹਿਲਾਂ ਹੀ ਉਹਨੇ ਬਸ ਕੜਿੱਕ ਕਰਨਾ, ਉਹ ਤੈਨੂੰ ਯਾਦ ਨਹੀਂ। ਕਹਿੰਦੇ ਜਿਉਂਦੇ ਜੀ ਜਮਾਂ ਦੀ ਫਾਹੀ ਕੱਟ ਲੈ, ਜੀਵਦਿਆਂ ਮਰ ਮਾਰ ਨਾ ਪਛੋਤਾਈ ਹੈ, ਫਿਰ ਬਾਅਦ 'ਚ ਪਛਤਾਤਾਪ ਨਹੀਂ ਕਰੇਗਾ। ਮੈਨੂੰ ਤਾਂ ਦੱਸਿਆ ਹੀ ਨਹੀਂ ਸੀ ਕਿਸੇ ਨੇ, ਅੱਛਾ ਜਮਦੂਤਾਂ ਦੀ ਫਾਹੀ, ਉਹ ਜਿਹੜਾ ਸਥੂਲ ਸਰੀਰ ਹੈ ਇਹਨੂੰ ਨਹੀਂ ਪਈ ਹੋਈ, ਤਾਂ ਹੀ ਉਹ ਤਾਂ ਦੀਂਦੀ ਨਹੀਂ, ਉਹ ਪਈ ਹੋਈ ਅੰਦਰਲੇ ਸੂਖਮ ਸਰੀਰ ਨੂੰ ਹੈ, ਗਲ ਵਿੱਚ ਚੰਗੀ ਤਰ੍ਹਾਂ ਬਣਾ ਕੇ ਉਹਨਾਂ ਨੇ ਇਹੋ ਜਿਹਾ ਰੱਸਾ ਹੈ, ਇੱਕੋ ਹੀ ਝਟਕਾ ਮਾਰਨਾ ਬਸ, ਉਹ ਪਤਾ ਹੀ ਉਦੋਂ ਲੱਗਣਾ, ਤੇਰੀ ਗੱਲਾਂ ਗੁੱਲਾਂ ਉਦੋਂ ਹੀ ਰਹਿ ਜਾਣੀਆਂ। ਮਹਾਰਾਜ ਕਹਿੰਦੇ ਜਿਉਂਦੇ ਜੀ ਫਾਹੀ ਕੱਟਦੇ ਨਾਮ ਜਪ ਕੇ, ਬਾਣੀ ਪੜ੍ਹ ਕੇ, ਸਿਮਨ ਕਰਕੇ, ਗੁਰੂ ਵਾਲਾ ਬਣ ਕੇ, ਗੁਰੂ ਦੇ ਚਰਨੀ ਲੱਗ ਕੇ, ਰਹਿਤ ਕਮਾ ਕੇ। ਝੂਠਾ ਇਹੋ ਸੰਸਾਰ ਕਿਨੇ ਸਮਝਾਈ ਹੈ, ਇਹ ਸੰਸਾਰ ਸਾਰਾ ਝੂਠਾ ਹੈ, ਕਿਹਨੂੰ ਸਮਝਾਉਣਾ ਕਰੀਏ, ਕਿਉਂਕਿ ਕੁਝ ਸਮਝਦਾ ਹੀ ਨਹੀਂ। ਕਿਸੇ ਨੂੰ ਤਾਂ ਸਮਝ ਆ ਗਈ ਆ, ਉਹ ਤਾਂ ਨਾਲ ਰਲ ਕੇ ਚੱਲ ਪਏ ਭਾਈ। ਜੇ ਕਿਸੇ ਨੂੰ ਸਮਝਾਉਂਦੇ ਆ, ਉਹ ਕਹਿੰਦੇ ਜਾ ਆਪਣਾ ਕੰਮ ਕਰ, ਤੈਨੂੰ ਬੜਾ ਪਤਾ, ਐਵੇਂ ਗੱਲਾਂ ਬਣਾਈਆਂ ਅਸੀਂ ਇੰਨੇ ਤਾਹਾਂ ਦੇ ਬੰਦੇ। ਉਹ ਇਹਨਾਂ ਗੱਲਾਂ ਨੂੰ ਮੰਨਦੇ ਹੀ ਨਹੀਂ। ਗੁਰੂ ਗ੍ਰੰਥ ਸਾਹਿਬ ਨੂੰ ਉੱਦਾਂ ਮੱਥਾ ਟੇਕਦੇ ਨੇ, ਪਰ ਇਹਨਾਂ ਗੱਲਾਂ ਨੂੰ ਨਹੀਂ ਮੰਨਦੇ। ਜੇ ਗੁਰੂ ਗ੍ਰੰਥ ਸਾਹਿਬ 'ਚ ਇੰਨਾ ਕੁਛ ਲਿਖਿਆ ਹੋਇਆ, ਉਹਨੂੰ ਵੀ ਰਿਜੈਕਟ ਕਰ ਛੱਡਦੇ। ਉਹ ਨਹੀਂ ਜੀ, ਇਹ ਤਾਂ ਮਿਥਿਹਾਸ ਹੈ ਜੀ, ਸਾਰਾ ਮਿਥਿਹਾਸ ਕਹਿ ਕੇ ਤੁਹਾਡਾ ਖਹਿੜਾ ਛੁੱਟ ਜਾਣਾ। ਸੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਲਿਖਿਆ ਸੋ ਸੱਚ। ਸੰਤ ਬਾਬਾ ਮੱਘਰ ਸਿੰਘ ਜੀ ਰਾਮਗੜ੍ਹ ਵਾਲੇ ਹੋਏ, ਪਹਿਲਾਂ ਵੀ ਕਈ ਵਾਰ ਦੱਸਿਆ ਮੈਂ, ਦਾਸ ਨੇ, ਮੈਂ ਅੱਖਰ ਵਰਤੋਂ ਮਨਾ, ਦਾਸ ਨੇ ਪਹਿਲਾਂ ਦੱਸਿਆ ਤੁਹਾਨੂੰ ਬਈ ਬਾਬਾ ਮੱਘਰ ਸਿੰਘ ਜੀ ਕਹਿਣ ਲੱਗੇ, ਬਹੁਤ ਵੱਡੀ ਸੰਗਤ ਦੇ ਦੀਵਾਨ ਲੱਗਿਆ ਹੋਇਆ ਸੀ, ਕਈ ਪਿੰਡਾਂ ਦਾ ਇਕੱਠ ਸੀ। ਮਹਾਂਪੁਰਖ ਕਹਿੰਦੇ ਭਾਈ ਸੰਗਤੇ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰਾ ਕੁਛ ਹੈ ਪਰ ਇੱਕ ਚੀਜ਼ ਨਹੀਂ ਹੈ। ਬੜੇ ਬੰਦਿਆਂ ਨੂੰ ਗੁੱਸਾ ਆਇਆ, ਇੱਕ ਚੀਜ਼ ਕਿਉਂ ਨਹੀਂ ਹੈ? ਦੋ ਤਿੰਨ ਜਾਣੇ ਦੀਵਾਨ 'ਚ ਹੀ ਖੜ੍ਹੇ ਹੋ ਗਏ। ਇਹ ਬਾਬਾ ਜੀ ਗੱਲ ਵਾਪਸ ਲਓ, ਗੁਰੂ ਗ੍ਰੰਥ ਸਾਹਿਬ ਦੇ ਸਾਰਾ ਕੁਛ। ਕਹਿੰਦੇ ਬਹਿ ਜਾਓ ਫਿਰ ਮੇਰੀ ਗੱਲ ਦਾ ਜਵਾਬ ਦਿਓ। ਕਹਿੰਦੇ ਆਕਾਸ਼ ਵਿੱਚ ਕਦੇ ਦਰਖਤ ਦੇਖਿਆ ਕੋਈ ਧਰਤੀ ਵਾਲਾ? ਕਹਿੰਦੇ ਨਹੀਂ। ਧਰਤੀ ਉੱਤੇ ਕੋਈ ਤਾਰਾ ਦੇਖਿਆ ਅਸਮਾਨ ਵਾਲਾ? ਕਹਿੰਦੇ ਨਹੀਂ। ਫਿਰ ਇੱਕ ਓਂਕਾਰ ਤੋਂ 18, 10, 20 ਤੱਕ ਗੁਰੂ ਗ੍ਰੰਥ ਸਾਹਿਬ 'ਚ ਕਿਤੇ ਝੂਠ ਲਿਖਿਆ ਦੇਖਿਆ? ਕਹਿੰਦੇ ਨਹੀਂ। ਕਹਿੰਦੇ ਮੈਂ ਇਹੀ ਕਿਹਾ ਵੀ ਇੱਕ ਚੀਜ਼ ਹੈ ਨਹੀਂ ਗੁਰੂ ਗ੍ਰੰਥ ਸਾਹਿਬ 'ਚ ਕਿ ਝੂਠ ਨਹੀਂ ਲਿਖਿਆ ਹੋਇਆ। ਕਹਿੰਦੇ ਇਹ ਤਾਂ ਗੱਲ ਸਹੀ ਹੈ। ਫਿਰ ਠੰਡੇ ਹੋ ਗਏ, ਕਿਉਂਕਿ ਜਿਹੜੇ ਹੁੰਦੇ ਨੇ ਇੱਕ ਉਹ ਪੰਸਾਰੀ ਹੁੰਦੇ ਨੇ, ਹਲਦੀ ਦੀ ਗੱਠੀ ਲੱਭ ਗਈ, ਚੂਹਾ ਪੰਸਾਰੀ ਬਣ ਗਿਆ। ਐਂ ਕਈਆਂ ਨੂੰ ਇੱਕ ਕਿਤਾਬ ਜੀ, ਦੋ ਕਿਤਾਬਾਂ ਜੀਆਂ ਪੜ੍ਹ ਕੇ ਨਾ ਗਿਆਨ ਜਿਹਾ ਮਾੜਾ ਜਿਹਾ ਹੋਇਆ, ਦੋ ਕੁ ਅਰਥ ਆ ਗਏ, ਉਹ ਫਿਰ ਕੀੜੀ ਵਾਂਗੂ ਟੱਕਰ ਲੈਣ ਤੁਰ ਪੈਂਦੇ ਪਹਾੜ ਨਾਲ। ਇਸ ਤਰ੍ਹਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਅਸੀਂ ਕਹਿੰਦੇ ਸੰਸਾਰ ਝੂਠਾ, ਫਲਾਣੇ ਨੇ ਐਂ ਕੀਤਾ। ਗੁਰੂ ਗ੍ਰੰਥ ਸਾਹਿਬ 'ਚ ਜੋ ਲਿਖਿਆ ਇਹਦੇ 'ਚ ਮਿਥਿਆਸ ਨਹੀਂ ਹੈ, ਇਹ ਸਭ ਸੱਚ ਹੀ ਲਿਖਿਆ। ਲੋਕ ਕਹਿੰਦੇ ਭੀਮ ਨੇ ਹਾਥੀ ਮਾਰੇ ਚੁੱਕੇ, ਉਹ ਮੁੜੇ ਨਹੀਂ, ਇਹ ਸਭ ਗਪਾਉੜ ਹੈ। ਨਹੀਂ, ਉਹ ਪਾਵਰੀ ਇੰਨੀ ਸੀ ਉਹਦੇ 'ਚ, ਕੋਈ ਮਿਥਿਆਸ ਨਹੀਂ ਹੈ ਪਿਛਲਾ, ਸਭ ਗੱਲਾਂ ਬਣਾਈਆਂ ਹੋਈਆਂ ਨੇ। ਸ਼ਕਤੀ ਹੁੰਦੀ, ਸ਼ਕਤੀ ਦੇ ਨਾਲ ਸਾਰਾ ਕੁਛ ਹੋ ਜਾਂਦਾ। ਇਹ ਗੁਰੂ ਸਾਹਿਬ ਨੇ ਕਰਾਮਾਤਾਂ ਬੰਦ ਕਰਤੀਆਂ ਨੇ। ਨਹੀਂ ਤਾਂ ਜੇ ਤੁਸੀਂ ਕਹਿੰਦੇ ਨਾ, ਕਿਤੇ ਗੁਰੂ ਸਾਹਿਬ ਕਹਿ ਦੇਣ ਨਾ ਵੀ ਇੱਕ ਹਫ਼ਤਾ ਕਰਾਮਾਤਾਂ ਖੋਲ੍ਹਤੀਆਂ ਸਾਰਿਆਂ ਲਈ, ਇਹ ਖਾਰੀਆਂ ਗੱਲਾਂ ਹੁਣ ਵੀ ਕਰ ਸਕਦੇ ਸੰਤ ਮਹਾਤਮਾ, ਪਰ ਕਰਾਮਾਤ ਦਿਖਾਉਣੀ ਨਹੀਂ। ਨਿਰੰਕਾਰ ਜੀ ਕਹਿੰਦੇ ਨੇ, ਉਹ ਲੋਕਾਂ ਨੂੰ ਤਮਾਸ਼ਾ ਦਿਖਾਉਣ ਪਿੱਛੇ ਆਪਣਾ ਘਰ ਫੂਕ ਲੈਣਾ। ਇੰਨੀ ਕਮਾਈ ਹੁੰਦੀ ਹੈ, ਇੰਨੀ ਮਿਹਨਤ ਹੁੰਦੀ ਹੈ, ਜੇ ਕੋਈ ਬੰਦਾ ਕਹੇ ਮੈਂ ਮਾੜਾ ਚਾਨਣ ਕਰਨਾ, ਆ $500-700 ਡਾਲਰਾਂ ਨੂੰ ਅੱਗ ਲਾਈ, ਥੋੜ੍ਹਾ ਚਾਨਣ ਕਰ ਲਈਏ, ਉਹ ਡਾਲਰਾਂ ਨੂੰ ਅੱਗ ਲਾ ਕੇ ਚਾਨਣ ਕਰਨਾ, ਅਗਲਾ ਕਹਿੰਦਾ $700, ਇੱਥੇ $1 ਦੀਆਂ ਮੋਮਬੱਤੀਆਂ ਲਿਆ ਕੇ ਬਾਲੀ ਜਾਂਦੀਆਂ। ਕਮਾਈ ਇਉਂ ਖਰਾਬ ਹੋ ਜਾਂਦੀ ਕਰਾਮਾਤਾਂ ਦਿਖਾਉਣ ਨਾਲ, ਨਾਲੇ ਅਕਾਲ ਪੁਰਖ ਦੇ ਸ਼ਰੀਕ ਬਣ ਜਾਈਦਾ। ਪਰ ਉਹਨਾਂ ਕੋਲ ਹੋਰ ਸ਼ਕਤੀ ਸੀ, ਉਹ ਤਪੱਸਿਆ ਵਾਲੀ ਸ਼ਕਤੀ ਸੀ, ਨਾਲੇ ਉਹ ਤਾਂ ਹੈ ਹੀ ਬੰਦੇ ਦੂਜੇ ਸੀ। ਅਕਾਲ ਪੁਰਖ ਦੇ ਹੁਕਮ ਵਿੱਚ ਹੀ ਉਹ ਕੋਈ ਵੱਡੀਆਂ ਵੱਡੀਆਂ ਰੂਹਾਂ ਆਉਂਦੀਆਂ ਹੁੰਦੀਆਂ ਸੰਸਾਰ ਦੇ ਅੰਦਰ ਕਮਾਈ ਵਾਲੀਆਂ। ਇਸ ਕਰਕੇ ਇਹ ਗੱਲਾਂ ਦਾ ਤਾਂ ਆਮ ਖੈਰ ਕਿਸੇ ਨੂੰ ਪਤਾ ਨਹੀਂ, ਸੰਤ ਮਹਾਤਮਾ ਚੁੱਪ ਕਰ ਜਾਂਦੇ ਨੇ। ਤਾਂ ਸਤਿਗੁਰੂ ਕਹਿੰਦੇ ਦੁਨੀਆਂ ਸਾਰੀ ਝੂਠੀ ਨਾਸਵੰਤ ਹੈ, ਇਹ ਗੱਲ ਨੂੰ ਕੋਈ ਕੋਈ ਬੰਦਾ ਸਮਝਦਾ। ਸੱਚ ਨਾ ਧਰੇ ਪਿਆਰ ਧੰਦਾ ਧਾਈ ਹੈ, ਇਹ ਜੀਵ ਸੱਚ ਨਾਮ ਵਿੱਚ ਪ੍ਰੇਮ ਧਾਰਦਾ ਹੀ ਨਹੀਂ, ਸੰਸਾਰਕ ਧੰਦਿਆਂ 'ਚ ਦੌੜਦਾ ਹੀ ਰਹਿੰਦਾ, ਦੌੜਦਾ ਹੀ ਰਹਿੰਦਾ। ਕਾਲ ਬੁਰਾ ਖੈ ਕਾਲ ਸਿਰ ਦੁਨਿਆਈ ਹੈ, ਕਾਲ ਬੁਰਾ ਜੋ ਖੈ ਕਾਲ ਹੁੰਦਾ ਨਾਸ ਦੇ ਕਰਨ ਵਾਲਾ ਸਾਰਿਆਂ ਨੂੰ, ਜਨਮ ਕਾਲ ਤੋਂ ਲੈ ਕੇ ਖੈ ਕਾਲ ਮਰਨ ਕਾਲ ਤੱਕ ਇਹ ਦੋਨੋਂ ਕਾਲ ਬਹੁਤ ਬੁਰੇ ਨੇ। ਜੋ ਕਾਲ ਦੁਨੀਆਂ ਦੇ ਸਿਰ ਦੇ ਉੱਤੇ ਆ ਰਿਹਾ ਹੈ, ਹੁਕਮੀ ਸਿਰ ਜੰਦਾਰ ਮਾਰੇ ਦਾਈ ਹੈ, ਹੁਕਮੀ ਪਰਮਾਤਮਾ ਦੇ ਹੁਕਮ ਨਾਲ ਜੰਮ ਦੇ ਜੰਦਾਰ ਕਹੀਏ, ਦੂਤ ਜੰਦਾਰ ਹੁੰਦਾ, ਡੰਡਾ ਲੈ ਕੇ ਦਾਵਾ ਬੰਨ ਕੇ ਇਹਦੇ ਸਿਰ ਤੇ ਡੰਡਾ ਮਾਰਦਾ ਆ ਕੇ। ਹੁਕਮੀ ਸਿਰ ਜੰਦਾਰ ਮਾਰੇ ਦਾਈਆ, ਦਾਈਆ ਹੁੰਦਾ ਦਾਵਾ ਬੰਨ ਕੇ ਡੰਡਾ ਮਾਰਦਾ ਜਿੰਦ ਦਾ ਅਰੀ ਵੈਰੀ ਜਮਦੂਤ। ਆਪੇ ਦੇ ਪਿਆਰ ਮਨ ਵਸਾਈ ਹੈ, ਜਮਾਂ ਤੋਂ ਜਿਹਨੂੰ ਬਚਾਉਣਾ ਚਾਹੁੰਦਾ ਵਾਹਿਗੁਰੂ, ਉਹਦੇ ਅੰਦਰ ਆਪ ਹੀ ਪਿਆਰ ਦੀ ਕਣੀ ਪਾ ਦਿੰਦਾ, ਉਹਦੇ ਮਨ 'ਚ ਪਿਆਰ ਵਸਾ ਦਿੰਦਾ, ਉਹਨੂੰ ਬਾਣੀ ਦਾ ਪਿਆਰ ਹੋ ਜਾਂਦਾ, ਉਹਨੂੰ ਕਕਾਰਾਂ ਦਾ, ਰਹਿਤ ਬਹਿਤ ਦਾ ਪਿਆਰ, ਸਤਸੰਗਤ ਦਾ ਪਿਆਰ, ਉਹਨੂੰ ਪਿਆਰ ਪਾ ਦਿੰਦਾ। ਜਿਹਨੂੰ ਆਪਣਾ ਪਿਆਰ ਪਾ ਦਿੰਦਾ ਹੈ, ਉਹਨੂੰ ਜਮਦੂਤ ਨਹੀਂ ਕੁਛ ਕਹਿੰਦਾ, ਇਹ ਕਹਿੰਦਾ ਰੱਬ ਦਾ ਪਿਆਰਾ, ਇਹਨੂੰ ਨਹੀਂ ਕੁਛ ਕਹਿਣਾ ਬਈ ਪਰੇ ਰਹੋ ਇਹਦੇ ਤੋਂ, ਮੋਤ ਨਾ ਚੱਸਾ ਵਿਲੰਬ ਭਰੀ ਹੈ ਪਾਈ ਹੈ, ਗੁਰਪ੍ਰਸਾਦੀ ਬੁੱਝ ਸੱਚ ਸਮਾਈ ਹੈ। ਜਦੋਂ ਪਾਈ ਜਿਹੜੀ ਦਾਣਿਆਂ ਨਾਲ ਭਰੀ ਜਾਵੇ ਤਾਂ ਅੱਧੀ ਘੜੀ ਦੇ ਚੱਸਾ ਭਰ ਵੀ ਵਿਲੰਬ ਤੋਂ ਭਾਵ ਦੇਰ ਨਹੀਂ ਲੱਗਦੀ, ਝੱਟ ਉਲਟਾ ਦਿੰਦੇ ਨੇ। ਪਾਈ ਦੋ ਪ੍ਰਕਾਰ ਦੀ ਹੁੰਦੀ, ਇੱਕ ਦਾਣਿਆਂ ਵਾਲੀ ਇੱਕ ਪਾਣੀ ਵਾਲੀ ਹੁੰਦੀ। ਜੇ ਮੈਂ ਇੱਕ ਸੁਣਾਤੀ ਫਿਰ ਕਿਤੋਂ ਫੋਨ ਆਜੂ, ਇੱਕ ਤਾਂ ਜੀ ਪਾਣੀ ਵਾਲੀ ਵੀ ਹੁੰਦੀ, ਦੋਨੋਂ ਹੀ ਹੁੰਦੀਆਂ। ਇੱਕ ਵਾਰ ਮੈਂ ਪਾਣੀ ਵਾਲੀ ਸੁਣਾਤੀ, ਫਿਰ ਇੱਕ ਦਾ ਫੋਨ ਆ ਗਿਆ ਕਿਸੇ ਦਾ, ਉਹ ਜੀ ਫਲਾਣੇ ਤਾਂ ਕਿਹਾ ਦਾਣਿਆਂ ਵਾਲੀ ਹੁੰਦੀ, ਦੋਨੋਂ ਹੀ ਹੁੰਦੀਆਂ। ਪਾਣੀ ਵਾਲੀ ਇਉਂ ਹੁੰਦੀ ਹੈ ਜਿੱਥੇ ਰਾਜਿਆਂ ਦੇ ਦਰਵਾਜ਼ੇ 'ਤੇ ਘੜਿਆਲ ਵੱਜਦੇ ਸੀ, ਉੱਥੇ ਪਾਣੀ ਦੀ ਬਾਲਟੀ ਵੱਡੀ ਸਾਰੀ ਦੇ ਵਿੱਚ ਇੱਕ ਛੋਟਾ ਭਾਂਡਾ ਵੱਡਾ ਸਾਰਾ ਕੌਲ ਲੈ ਕੇ ਉਹਦੇ ਥੱਲੇ ਸੂਈ ਜਿੰਨੀ ਗਲੀ ਕਰਕੇ ਨਾ ਉਹ ਭਾਂਡਾ ਪਾਣੀ 'ਚ ਰੱਖ ਦੇਣਾ, ਉੱਤੇ ਤਰਦਾ ਰਹਿੰਦਾ, ਉਹ ਥੱਲੇ ਮਾੜਾ 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 ਪਾਣੀ ਉਹਦੇ ਵਿੱਚ ਪਈ ਜਾਂਦਾ ਪਈ ਜਾਂਦਾ ਪਈ ਜਾਂਦਾ। ਉਹ ਫਿਰ ਮਿਣੇ ਹੁੰਦੇ ਸੀ ਵੀ ਪੂਰੀ ਇੱਕ ਘੜੀ ਬਾਅਦ ਡੁੱਬ ਜਾਂਦਾ, 24 ਮਿੰਟ ਬਾਅਦ ਇਹ ਭਰ ਕੇ ਡੁੱਬ ਜਾਂਦਾ। ਫਿਰ ਕਹਿੰਦੇ ਸੀ ਘੜਿਆਲੀ ਉਦੋਂ ਘੜਿਆਲ ਮਾਰ ਦਿੰਦਾ ਟਨ ਟਨ ਕਰਕੇ, ਵੀ ਹੁਣ ਵੀ 2 ਵੱਜ ਗਏ, ਇੱਕ ਘੜੀ ਹੋ ਗਈ। ਉਹ 5-6 ਬਾਲਟੀਆਂ ਰੱਖੀਆਂ ਹੁੰਦੀਆਂ ਸੀ, ਇੱਕ ਛੋਟੀ ਜਿਹੀ ਕੌਲੀ, ਇੰਨਾ ਸਮਾਂ ਲੰਘ ਗਿਆ, ਇੱਕ ਵੱਡੀ ਕੌਲੀ, ਇੱਕ ਕੌਲਾ, ਇੱਕ ਹੋਰ ਵੱਡਾ ਤਸਲਾ ਜਿਹਾ, ਇਸ ਤਰ੍ਹਾਂ ਵੱਖੋ ਵੱਖਰੇ ਭਾਂਡੇ ਭਰ ਕੇ ਰੱਖਣੇ ਵੀ ਹੁਣ 2 ਘੜੀਆਂ ਲੰਘ ਗਈਆਂ, ਹੁਣ ਇੱਕ ਪਹਿਰ ਲੰਘ ਗਿਆ। ਇੱਕ ਵੱਡਾ ਸਾਰਾ ਭਾਂਡਾ ਡੁੱਬਦਾ ਸੀ 3 ਘੰਟਿਆਂ ਬਾਅਦ, ਉਹਨੂੰ ਪਹਿਰ ਕਹਿੰਦੇ, ਇੱਕ ਪਹਿਰ ਲੰਘ ਗਿਆ, ਹੁਣ ਫਿਰ ਘੜਿਆਲ ਹੋਰ ਢੰਗ ਮਾਰਦੇ ਨੇ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਜਦੋਂ ਉਹ ਭਰ ਜਾਂਦੀ ਕੌਲੀ ਤਾਂ ਫਿਰ ਡੁੱਬ ਜਾਂਦੀ। ਕਹਿੰਦੇ ਇਸੇ ਪ੍ਰਕਾਰ ਦਾਣਿਆਂ ਦੀ ਪਾਈ ਜਦੋਂ ਭਰਦੇ ਨੇ, ਪਾ ਪਾ ਕੇ ਪੀਪੇ 'ਚ ਦਾਣੇ ਪਾਈ ਨੇ, ਪੂਰਾ ਹੋ ਗਿਆ, ਪੀਪੇ ਨੂੰ ਮਿਣਤੀ ਕਰ ਲੈਣੀ ਵੀ ਪੀਪੇ 'ਚ ਦਾਣੇ ਪੈਂਦੇ 15 ਕਿਲੋ, ਫਿਰ ਉਹ ਬੋਰੀ 'ਚ ਪਾ ਦਿੰਦੇ ਨੇ, ਫਿਰ ਉੱਧਰੋਂ ਲੈਂਦੇ, ਮਿਣਤੀ ਕਰਦੇ ਨੇ। ਕਹਿੰਦੇ ਜਦੋਂ ਪੀਪਾ ਭਰ ਗਿਆ ਫਿਰ ਪੁੱਠਾ ਕਰਨ ਲੱਗਿਆ ਬੋਰੀ ਵੱਲ ਨੂੰ ਦੇਰ ਨਹੀਂ ਲੱਗਦੀ। ਕਹਿੰਦੇ ਇਸੇ ਤਰ੍ਹਾਂ ਜਦ ਤੇ ਸਵਾਸ ਮੁੱਕ ਗਏ ਦੇਰ ਨਹੀਂ ਲੱਗਣੀ, ਝੱਟ ਹੀ ਉਲਟਾ ਕੇ ਉਹ ਮਾਰਨਾ। ਐਸੇ ਸਰੀਰ ਰੂਪੀ ਪਾਈ ਜਦ ਸਵਾਸਾਂ ਰੂਪੀ ਦਾਣਿਆਂ ਨਾਲ ਭਰ ਗਈ ਨਾ, ਸਵਾਸ ਪੂਰੇ ਹੋ ਗਏ, ਤਾਂ ਕਹਿੰਦੇ ਮੋਹਤ ਹੁੰਦਾ ਅੱਧੀ ਘੜੀ ਤੇ ਚੱਸਾ ਭਰ ਦੇਰ ਨਹੀਂ ਲੱਗਣੀ ਪੁੱਠੇ ਹੋਣ ਨੂੰ ਤੈਨੂੰ, ਤਾਂ ਤੇ ਗੁਰਾਂ ਦੀ ਕਿਰਪਾ ਦੁਆਰਾ ਨਾਮ ਨੂੰ ਬੁੱਝ ਕੇ ਸੱਚ ਵਿੱਚ ਸਮਾਉਣਾ ਕਰ। ਗੁਰਪ੍ਰਸਾਦੀ ਬੁੱਝ ਸੱਚ ਸਮਾਈ ਹੈ, ਜੇ ਜਰਵਾਣਾ ਪਰਹਰਾ ਜਰ ਵੇਸ ਕਰਿੰਦੀ ਆਈ ਹੈ, ਕੋ ਰਹਿ ਨਾ ਭਰੀਐ ਪਾਈ ਆਸਾ ਦੀ ਵਾਰ ਵਿੱਚ ਵੀ ਆਉਂਦਾ। 4 ਟੋਪਿਆਂ ਦੀ ਇੱਕ ਪਾਈ ਹੁੰਦੀ ਹੈ, ਟੋਪਾ 2 ਸੇਰ ਦਾਣਿਆਂ ਦਾ ਹੁੰਦਾ, ਪਾਈ ਵਿੱਚ 8 ਸੇਰ ਦਾਣੇ ਹੁੰਦੇ ਨੇ, 4 ਪੜੋਪੀਆਂ ਦਾ ਇੱਕ ਟੋਪਾ ਹੁੰਦਾ, ਪੜੋਪੀ ਵਿੱਚ 1/2 ਸੇਰ ਦਾਣੇ ਹੁੰਦੇ ਨੇ। ਇਹ ਗਿਣਤੀ ਮਿਣਤੀ ਪੁਰਾਣੀ ਹੈ। ਸਲੋਕ ਮਹੱਲਾ ਪਹਿਲਾ। ਹੁਣ ਇੱਕ ਸਿੱਖ ਨੇ ਬੇਨਤੀ ਕੀਤੀ, ਹੇ ਮਹਾਰਾਜ, ਹੇ ਪ੍ਰਭੂ ਕਿਰਪਾ ਕਰੋ, ਹੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੂੰ ਬੇਨਤੀ ਕਰਦੇ ਨੇ ਕਿ ਪਰਮਾਤਮਾ ਦੇ ਨਾਮ ਤੋਂ ਹੀਣੇ ਮਨਮੁੱਖ ਬੰਦੇ ਜਿਹੜੇ ਹੁੰਦੇ ਮਹਾਰਾਜ ਜੀ, ਉਹਨਾਂ ਦੇ ਕੀ ਹਾਲਾਤ ਹੁੰਦੇ ਨੇ, ਕੀ ਬਣਦਾ ਫਿਰ ਉਹਨਾਂ ਨਾਲ? ਕਹਿੰਦੇ ਆਓ ਦੱਸ ਦਿੰਦੇ। ਤੁਮੀ ਤੁਮਾ ਵਿਸ ਅਕਤ ਧੂਰਾ ਨਿੰਮ ਫਲ ਮਾਨੇ ਮੁੱਖ ਵਸੈ ਤਿਸ ਜਿਸ ਤੂੰ ਚੇਤਨਾ ਆਵਹੀ। ਜਿਵੇਂ ਕੱਲ ਪਾਠ ਆਇਆ ਸੀ ਨਾ, ਮਾਨ ਹੈ ਮੁੱਖ ਹੈ ਵੱਖਰਾ ਵੱਖਰਾ, ਇਹ ਵੀ ਮਨ ਦੇ ਨੰਨੇ ਸਿਹਾਰੀ ਤੇ ਮੁੱਖ ਦੇ ਸਿਹਾਰੀ, ਮਨ ਦੇ ਵਿੱਚ ਤੇ ਮੂੰਹ ਦੇ ਵਿੱਚ, ਮਨ ਮੁੱਖ ਇਕੱਠਾ ਨਹੀਂ ਕਰਨਾ ਇਹਨੂੰ। ਤੁੰਮੀ ਤੁੰਮਾ ਹੁੰਦਾ ਤੁੰਬੀ ਤੁੰਬਾ, ਸੋ ਕੌੜ ਤੁੰਮੀ ਕੌੜ ਤੁੰਮਾ ਜਿਵੇਂ ਕਹਿੰਦੇ ਨੇ, ਬਹੁਤ ਕੌੜਾ ਹੁੰਦਾ ਹੈ, ਬਹੁਤ ਜ਼ਿਆਦਾ ਕੌੜਾ ਹੁੰਦਾ, ਮੂੰਹ ਨੂੰ ਕਿਤੇ ਲੱਗ ਜੇ ਨਾ ਮਾੜਾ ਜਿਹਾ, ਬੰਦਾ ਭਾਵੇਂ ਖੰਡ ਵੀ ਖਾ ਲਏ ਸ਼ਾਮ ਤੱਕ ਮੂੰਹ ਕੜੱਤਣ 'ਚ ਹੀ ਰਹਿੰਦਾ। ਵਿਸ ਕਹਿੰਦੇ ਵਿਓ, ਜਿਹੜੀ ਜ਼ਹਿਰ ਹੈ, ਅਕਤ ਧੂਰਾ ਅਤੇ ਨਿੰਮ ਦਾ ਫਲ, ਨਮੋਲੀਆਂ ਜਾਂ ਨਿੰਮ ਜਾਂ ਨਿੰਮ ਦੇ ਪੱਤੇ, ਅੱਕ ਦੇ ਪੱਤੇ, ਧਤੂਰੇ ਦੇ ਪੱਤੇ, ਬਹੁਤ ਕੌੜੇ ਹੁੰਦੇ ਨੇ, ਬਹੁਤੇ ਭੈੜੇ ਕੌੜੇ ਆ। ਕਿਤੇ ਮੂੰਹ 'ਚ ਲੱਗ ਜੇ ਨਿੰਮ ਦਾ ਪੱਤਾ ਚੱਬ ਲਈਏ, ਧਤੂਰੇ ਦਾ ਤਾਂ ਖਾ ਕੇ ਬੰਦਾ ਉਹ ਬੇਹੋਸ਼ ਹੀ ਹੋ ਜਾਂਦਾ ਨਾ, ਅੱਕ ਦਾ ਖਾ ਕੇ ਬੇਹੋਸ਼ ਹੋ ਜਾਂਦਾ, ਚੜ੍ਹਾਈਆਂ ਹੀ ਕਰਨ ਲੱਗ ਜਾਂਦਾ। ਭਾਈ ਮਰਦਾਨੇ ਜਿਵੇਂ ਕੁੱਕੜੀ ਖਾ ਲਈ ਅੱਕ ਦੀ, ਸੋ ਇਤਿਆਦਿ ਸਾਰੇ ਜਿਹੜੇ ਕੜੱਤਣਾ ਉਹ ਮਨਮੁੱਖ ਪੁਰਸ਼ ਦੇ ਵਿੱਚ ਵੱਸਦੀਆਂ ਨੇ, ਜਿਹਨੂੰ ਤੂੰ ਯਾਦ ਨਹੀਂ ਆਉਂਦਾ, ਇੰਨਾ ਕੌੜਾ ਹੁੰਦਾ ਮਨਮੁੱਖ ਆਦਮੀ, ਕੜੱਤਣ ਵਾਲਾ। ਕਹਿੰਦੇ ਮਨਮੁੱਖ ਦਾ ਮੂੰਹ ਸੱਪ ਦੀ ਖੱਡ ਵਰਗਾ ਹੁੰਦਾ, ਪਤਾ ਨਹੀਂ ਕਿਹੜੇ ਵੇਲੇ ਉਹਦੇ ਵਿੱਚੋਂ ਨਿਕਲ ਕੇ ਡੰਗ ਮਾਰ ਜਾਣਾ ਉਹਨੇ, ਇਸ ਕਰਕੇ ਮਨਮੁੱਖ ਦੇ ਅੰਦਰ ਇੰਨੀਆਂ ਜ਼ਹਿਰਾਂ ਵਸੀਆਂ ਹੁੰਦੀਆਂ ਨੇ, ਤੁੰਮੀ ਤੋਂ ਭਾਵ ਹਿੰਸਾ, ਤੁੰਮਾ ਤੋਂ ਭਾਵ ਕ੍ਰੋਧ, ਵਿਸ਼ ਤੋਂ ਭਾਵ ਵਿਸ਼ੇ ਵਿਕਾਰ, ਅੱਕ ਕਾਮ, ਤਿੱਤ ਧੂਰਾ ਲੋਭ, ਨਿੰਮ ਫਲ ਤ੍ਰਿਸ਼ਨਾ, ਇਹ ਸਾਰੇ ਮਨਮੁੱਖ ਬੰਦੇ ਦੇ ਹਿਰਦੇ 'ਚ ਹੀ ਵੱਸਦੇ ਨੇ। ਕਹਿੰਦੇ ਉਹਨੂੰ ਇਹ ਨਹੀਂ ਕਹਿਣ ਦੀ ਲੋੜ ਕਿ ਤੂੰ ਕੌੜਾ ਬੋਲ, ਉਹ ਤਾਂ ਪਹਿਲਾਂ ਹੀ ਤਿਆਰ ਹੈ। ਮਨਮੁੱਖ ਤਾਂ ਕੌੜਾ ਬੋਲ ਕੇ ਹੀ ਰਾਜੀ ਹੈ। ਨਾਨਕ ਕਹੀਐ ਕਿਸ ਹੰਡਨ ਕਰਮਾਂ ਬਾਹਰ। ਸਤਿਗੁਰੂ ਨਾਨਕ ਦੇਵ ਜੀ ਫਰਮਾਉਂਦੇ ਮਨਮੁੱਖ ਪੁਰਸ਼ ਦੇ ਔਗਣ ਕਿਹਨੂੰ ਜਾ ਕੇ ਕਹੀਏ, ਕਿਉਂਕਿ ਕਹੀਏ ਤਾਂ ਜੇ ਉਹਨਾਂ ਨੇ ਸ਼ਰਮ ਦੇ ਮਾਰਿਆਂ ਹਟ ਜਾਣਾ ਹੋਵੇ। ਮਨਮੁੱਖ ਬੰਦਾ ਤਾਂ ਸ਼ੁਭ ਕਰਮਾਂ ਤੋਂ ਬਾਹਰ ਹੋ ਕੇ ਫਿਰਦਾ, ਹੰਡਨ ਤੋਂ ਪਾਪ ਫਿਰਦਾ। ਮਨਮੁੱਖ ਨੂੰ ਆਪਾਂ ਕੀ ਸਮਝਾ ਸਕਦੇ ਹਾਂ? ਸਤਿਗੁਰੂ ਕਹਿੰਦੇ ਉਹਨੇ ਹਟ ਜਾਣਾ ਕਿਤੇ, ਬੇਸ਼ਰਮ ਆਦਮੀ ਹੈ, ਕਹਿੰਦੇ ਉਹਨੇ ਹਟਣਾ ਹੀ ਨਹੀਂ, ਉਹਨੇ ਨਹੀਂ ਹਟਣਾ ਹੈ, ਉਹਨੇ ਪੁੱਠੇ ਕੰਮ ਕਰਨੋਂ ਨਹੀਂ ਹਟਣਾ। ਮਹੱਲਾ ਪਹਿਲਾ, ਮਤ ਪੰਖੇਰੂ ਕਿਰਤ ਸਾਥ, ਕਬ ਉੱਤਮ ਕਬ ਨੀਚ। 148 ਅੰਗ ਤੇ ਮਹਾਰਾਜ ਬਖਸ਼ਿਸ਼ ਕਰਦੇ ਨੇ, ਮਤੀ ਵਿਸ਼ਿਸ਼ਟ ਜੀਵ ਰੂਪੀ ਪੰਛੀ ਕਿਰਤ ਸਾਥ, ਕਰਮਾਂ ਦੇ ਨਾਲ ਕਦੇ ਉੱਤਮ ਜਾਤੀ ਤੇ ਕਦੇ ਨੀਚ ਜਾਤੀ ਵਿੱਚ ਜਨਮ ਧਾਰਦਾ। ਮਤ ਪੰਖੇਰੂ ਕਿਰਤ ਸਾਥ, ਮਤੀ ਵਿਸ਼ਿਸ਼ਟ ਜਿਹੜਾ ਜੀਵ ਰੂਪੀ ਪੰਛੀ ਹੈ ਨਾ, ਇਹ ਬੁੱਧੀ ਵਾਲਾ ਬੰਦਾ ਆਪਣੇ ਆਪ ਚ ਜਿਹੜਾ ਕਹਾਉਂਦਾ, ਇਹ ਕਿਰਤ ਸਾਥ ਭਾਵ ਕਰਮਾਂ ਦੇ ਕੀਤਿਆਂ ਅਨੁਸਾਰ, ਕਰਮਾਂ ਦੇ ਨਾਲ ਕਦੇ ਤਾਂ ਬੜੀ ਉੱਤਮ ਜਾਤੀ ਚ ਜਨਮ ਲੈਂਦਾ, ਕਦੇ ਨੀਚ ਜਾਤੀ ਜਨਮ ਲੈਂਦਾ। ਕਬ ਚੰਦਨ ਕਬ ਅੱਕ ਡਾਲ, ਕਬ ਉੱਚੀ ਪ੍ਰੀਤ, ਕਦੇ ਤਾਂ ਚੰਦਨ ਸਵਰਗਾਂ ਵਿੱਚ ਜਾਂਦਾ, ਕਦੇ ਅੱਕ ਡਾਲ ਨਰਕਾਂ ਵਿੱਚ ਜਾਂਦਾ, ਕਦੇ ਸਤਸੰਗ ਰੂਪੀ ਚੰਦਨ ਉੱਤੇ, ਕਦੇ ਕੁਸੰਗ ਰੂਪੀ ਅੱਕ ਦੀ ਡਾਲੀ 'ਤੇ ਜਾ ਕੇ ਬਹਿੰਦਾ, ਕਦੇ ਚੰਦਨ ਦੇ ਉੱਤੇ ਸੱਪ ਬਣ ਕੇ ਲੇਟਦਾ, ਕਦੇ ਅੱਕ ਦੀ ਡਾਲੀ 'ਤੇ ਟਿੱਡਾ ਬਣ ਕੇ ਅੱਕ ਨੂੰ ਖਾਈ ਜਾਂਦਾ। ਅੱਕ ਪ੍ਰੀਤ ਕਰੇ ਅੱਕ ਟਿੱਡਾ, ਮਹਾਰਾਜ ਸੱਚੇ ਪਾਤਸ਼ਾਹ ਬਾਣੀ 'ਚ ਫਰਮਾਉਂਦੇ ਨੇ, ਸੱਪ ਜਿਹੜੇ ਚੰਦਨ ਦੇ ਦਰਖਤ ਨੂੰ ਜ਼ਿਆਦਾ ਲਿਪਟਦੇ ਨੇ, ਕਦੇ ਚੰਦਨ ਦਾ ਬੂਟਾ ਬਣ ਜਾਂਦਾ, ਕਦੇ ਇਹ ਅੱਕ ਦਾ ਬੂਟਾ ਬਣ ਜਾਂਦਾ, ਇਹ ਵੀ ਜਨਮ ਲੈਣੇ ਪੈਂਦੇ, ਜੂਨਾਂ ਨੇ ਸਾਰੀਆਂ। ਤੇ ਕਦੇ ਉੱਚੀ ਤੋਂ ਪਾਪ ਪਰਮਾਤਮਾ ਦੀ ਪ੍ਰੀਤੀ ਨਾਲ ਲੱਗਦਾ, ਵਾਹਿਗੁਰੂ ਦੀ ਪ੍ਰੀਤੀ ਕਰ ਲੈਂਦਾ। ਨਾਨਕ ਹੁਕਮ ਚਲਾਈ ਹੈ ਸਾਹਿਬ ਲੱਗੀ ਰੀਤ। ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹੁਕਮੀ ਪਰਮਾਤਮਾ ਆਪਣੇ ਹੁਕਮ ਅੰਦਰ ਸਾਰਿਆਂ ਨੂੰ ਚਲਾਉਂਦਾ। ਇਹ ਵਾਹਿਗੁਰੂ ਮਾਲਕ ਦੀ ਮੁੱਢ ਤੋਂ ਹੀ ਰੀਤੀ ਲੱਗੀ ਆਈ ਆ ਵੀ ਉਹਨੇ ਚਲਾਉਣਾ ਆਪਾਂ ਨੂੰ ਹੁਕਮ 'ਚ ਹੀ ਆ, ਸਭ ਨੂੰ ਆਪਣੇ ਹੁਕਮ ਚਲਾਉਂਦਾ। ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਕਸੈ ਵੇ ਪ੍ਰਵਾਹ। ਇਹ ਵੀ ਸਮਝਣ ਦੀ, ਨਾਨਕ ਹੁਕਮ ਹੈ ਜੇ ਬੁੱਝਿਆ ਤਾਂ ਹਉਮੈ ਕਹੇ ਨਾ ਕੋਈ। ਹੁਕਮ ਨੂੰ ਵੀ ਸਮਝ ਨਹੀਂ ਸਕਦੇ ਆਪਾਂ, ਜਿਵੇਂ ਕੋਈ ਬੰਦਾ ਪਟਿਆਲੇ ਕਥਾ ਤੋਂ ਬਾਅਦ ਪਰਿਕਰਮਾ ਕਰਦੇ ਸਰੋਵਰ ਦੀ ਨਾਲ ਤੁਰਿਆ ਜਾਂਦਾ, ਬਹੁਤ ਚਿਰ ਤੋਂ ਕਥਾ ਸੁਣੇ, ਬਾਣੀ ਪੜ੍ਹੇ, ਦਾੜੀ ਕੇਸ, ਖਾਣਾ ਪੀਣਾ ਵੀ ਠੀਕ ਆ, ਰੱਖੇ ਵੀ ਹੋਏ ਸਭ ਕੁਛ। ਮੈਂ ਕਿਹਾ ਹੁਣ ਅੰਮ੍ਰਿਤ ਛਕ ਲਓ, ਬਈ ਹੁਣ ਤੁਸੀਂ ਐਨ ਸੁਧਰ ਗਏ, ਅੰਮ੍ਰਿਤ ਛਕ ਲਓ। ਮੈਨੂੰ ਕਹਿੰਦਾ ਜਦੋਂ ਹੁਕਮ ਹੋਏਗਾ ਤਾਂ ਛਕ ਲਾਂਗੇ। ਮੈਂ ਕਿਹਾ ਹੁਣ ਤੈਨੂੰ ਆਕਾਸ਼ਬਾਣੀ 'ਤੇ ਹੋਣ ਨਹੀਂ ਲੱਗੀ, ਜਾਂ ਗੁਰੂ ਸਾਹਿਬ ਤੇਰੇ ਸਾਹਮਣੇ ਖੜ ਕੇ ਕਹਿਣਗੇ ਆ ਕੇ, ਤੈਨੂੰ ਹੁਕਮ ਕਿੱਥੋਂ ਆਉਣਾ, ਰੇਡੀਓ ਰਾਹੀਂ ਆਉਣਾ ਜਾਂ ਤੈਨੂੰ ਰੱਬ ਦਾ ਟੈਲੀਫੋਨ ਆਉਣਾ? ਉਹ ਹੁਕਮ ਪਰਮਾਤਮਾ ਦਾ ਹੁਕਮ ਬੰਦੇ ਰਾਹੀਂ ਹੀ ਹੁੰਦਾ ਹੁੰਦਾ, ਬੰਦਾ ਬੋਲੇ ਤਾਂ ਸਮਝੋ ਰੱਬ ਕੋਈ ਕਹਿ ਰਿਹਾ ਮੈਨੂੰ। ਕਈ ਵਾਰ ਐਸਾ ਵੀ ਹੋ ਜਾਂਦਾ, ਕਈ ਵਾਰ ਬੱਚਾ ਹੀ ਕਈ ਗੱਲ ਬੋਲ ਦਿੰਦਾ, ਉਹ ਸੁਣਨੀ ਪੈਂਦੀ ਆਪਾਂ ਨੂੰ, ਬਈ ਗੱਲ ਤਾਂ ਠੀਕ ਹੈ। ਕਈ ਵਾਰ ਰੱਬ ਇਉਂ ਬੋਲ ਜਾਂਦਾ ਵਿੱਚ ਦੀ ਹੋ ਕੇ। ਮੈਂ ਕਿਹਾ ਹੁਣ ਜਦੋਂ ਦਾਸ ਕਹਿ ਰਿਹਾ ਵੀ ਅੰਮ੍ਰਿਤ ਛਕ ਲੈ, ਤੇ ਮੇਰੇ ਅੰਦਰ ਤਾਂ ਉਹ ਹੀ ਬੈਠਾ, ਉਹੀ ਤਾਂ ਕਹਿੰਦਾ ਵੀ ਅੰਮ੍ਰਿਤ ਛਕ ਲੈ, ਹੁਣ ਤੂੰ ਕਿਹੜੇ ਹੁਕਮ ਨੂੰ ਉਡੀਕਦਾ? ਲੋਕੀ ਕਹਿਣੇ ਅਸੀਂ ਤਾਂ ਹੁਕਮ, ਜਿਵੇਂ ਖੀਰ ਖਾਣਾ ਸਿੱਖ ਰੋਜ਼ ਖੀਰ ਖਾ ਕੇ ਬੈਠੇ ਦੂਜੇ ਪਾਤਸ਼ਾਹ ਵੇਲੇ, ਜ਼ੋਰ ਲਾ ਹਟੇ ਬਾਬਾ ਬੁੱਢਾ ਜੀ ਤੱਕ ਸਾਰੇ, ਕੋਈ ਕੰਮ ਕਰਿਆ ਕਰ, ਕਹਿੰਦਾ ਮੈਂ ਤਾਂ ਗੁਰੂ ਅੰਗਦ ਦੇਵ ਦਾ ਬਚਨ ਮੰਨਣਾ ਬਸ। ਜਦ ਮਹਾਰਾਜ ਆਏ ਕਹਿੰਦੇ ਇਹ ਖੀਰ ਖਾਣਾ ਜਾਂ ਕਿਹੜਾ ਬੈਠਾ, ਐਡਾ ਭਾਰਾ ਹੋਇਆ ਬੈਠਾ ਹੈ, ਕੰਮ ਨਹੀਂ ਕਰਦਾ ਕੋਈ। ਕਹਿੰਦੇ ਮਹਾਰਾਜ ਇਹ ਕਹਿੰਦਾ ਮੈਂ ਤਾਂ ਮਹਾਰਾਜ ਦਾ ਹੀ ਹੁਕਮ ਮੰਨਣਾ। ਸਤਿਗੁਰ ਨੇ ਜਦ ਨਿਗਾਹ ਮਾਰੀ, ਇਹ ਤਾਂ ਉਮਰੀ ਕੱਲ੍ਹ ਤੱਕ ਹੈ ਸਾਰੀ। ਮਹਾਰਾਜ ਕਹਿੰਦੇ ਸਾਡਾ ਹੁਕਮ ਮੰਨੇਗਾ? ਕਹਿੰਦੇ ਹਾਂ ਮਹਾਰਾਜ। ਕਹਿੰਦੇ ਲੱਕੜਾਂ ਦੀ ਚਿਖਾ ਬਣਾ ਕੇ ਜੰਗਲ 'ਚ ਜਾ ਕੇ ਨਾ ਵਿੱਚ ਛਾਲ ਮਾਰ, ਅੱਗ ਲਾ ਕੇ, ਤੇਰਾ ਭਲਾ ਹੋ ਜਾਏਗਾ, ਨਹੀਂ ਤੇਰਾ ਭਲਾ ਨਹੀਂ ਹੋਣਾ। ਫਿਰ ਕੰਬਣ ਲੱਗ ਪਿਆ। ਉਸ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਆਪਾਂ ਕਹਿੰਦੇ ਮੈਂ ਰੱਬ ਦੇ ਹੁਕਮ ਹੋਏਗਾ, ਰੱਬ ਦੇ ਹੁਕਮ ਚੱਲਾਂਗਾ, ਆਪਾਂ ਚੱਲ ਤਾਂ ਉਹਦੇ ਹੁਕਮ 'ਚ ਹੀ ਰਹੇ ਹਾਂ, ਜੋ ਕੁਛ ਹੁੰਦਾ ਹੁਕਮ ਦੇ ਅੰਦਰ ਹੀ ਹੁੰਦਾ। ਪਰ ਹੁਕਮ ਦੀ ਖੇਡ ਨੂੰ ਸਮਝਦਿਆਂ ਹੀ ਕਈ ਸਾਲ ਲੰਘ ਜਾਂਦੇ ਨੇ। ਅਸਲ ਵਿੱਚ ਹੁਕਮ ਦੀ ਖੇਡ ਸਮਝਣੀ ਬਹੁਤ ਔਖੀ। ਪੌੜੀ ਪਹਿਲੇ ਪਾਤਸ਼ਾਹ ਪੌੜੀ ਬਖਸ਼ਿਸ਼ ਕਰਦੇ ਨੇ। ਏਤੇ ਕਹਿ ਵਖਾਣ ਕਹਿ ਕਹਿ ਜਾਵਣਾ, ਕਿੰਨੇ ਲੋਕ ਵਖਿਆਣਾਂ ਨੂੰ ਕਹਿੰਦੇ ਨੇ, ਢੇਰ ਸਾਰਾ ਬਹੁਤ ਵਖਿਆਣ ਕਰ ਕਰਕੇ ਕਹਿ ਕਹਿ ਕੇ ਚਲਾ ਜਾਣਾ ਕਰਦੇ ਚਲੇ ਗਏ ਬਈ। ਜਿਸ ਆਸਣ ਹਮ ਬੈਠੇ ਕੇਤੇ ਬੈਸ ਗਿਆ, ਆਹ ਸਟੇਜ ਤੇ ਕਦੋਂ ਦੇ ਕਿੰਨੇ ਆ ਕੇ ਬੈਠੇ ਹੋਣੇ ਆ, ਚਲੇ ਗਏ, ਦੁਨੀਆ ਹੀ ਛੱਡ ਗਏ, ਕਈ ਖਾਲੀ ਹੋ ਗਈਆਂ ਸਟੇਜਾਂ, ਚਲੇ ਗਏ ਨੇ, ਫਿਰ ਹੋਰ ਆ ਜਾਂਦੇ ਨੇ, ਫਿਰ ਹੋਰ ਆ ਜਾਂਦੇ ਨੇ, ਵਖਿਆਣ ਕਰਨ ਵਾਲੇ ਕਥਨ ਕਰਨ ਵਾਲੇ ਸਤਿਯੁਗ ਤੋਂ ਲੈ ਕੇ ਤੁਰੇ ਆਉਂਦੇ ਨੇ। ਵੇਦ ਕਹਿ ਵਖਿਆਣ ਅੰਤ ਨਾ ਪਾਵਣਾ, ਵੇਦਾਂ ਦੀ ਵਖਿਆਣ ਭਾਵ ਕਥਾ ਕਹਿਣ ਵਾਲਿਆਂ ਨੇ ਵੀ ਵਾਹਿਗੁਰੂ ਦਾ ਅੰਤ ਨਹੀਂ ਪਾਇਆ, ਕਿਉਂਕਿ ਰਾਮ ਦਾ ਅੰਤ ਕਿਸੇ ਨੇ ਪਾਇਆ, ਪਰਮੇਸ਼ਰ ਦਾ ਗੋਬਿੰਦ ਹਰੀ ਨਾਰਾਇਣ ਜੀ ਦਾ ਨਾਮ ਹੈ, ਦਾਮੋਦਰ ਮਾਧਵੇ ਵਾਹਿਗੁਰੂ ਜੀ ਦਾ ਨਾਮ, ਉਹਦਾ ਕਿਸੇ ਨੇ ਅੰਤ ਨਹੀਂ ਪਾਇਆ। ਪੜ੍ਹਿਆ ਨਾ ਹੀ ਭੇਦ ਬੁੱਝਿਆ ਪਾਵਣਾ, ਪੜ੍ਹਨੇ ਸੇ ਵੀ ਪਰਮੇਸ਼ਰ ਦਾ ਭੇਦ ਪ੍ਰਾਪਤ ਨਹੀਂ ਹੁੰਦਾ। ਕਿਤਾਬਾਂ ਪੜ੍ਹ ਲਈਆਂ, ਇਹ ਕਿਤਾਬਾਂ ਪੜ੍ਹਨ ਵਾਲੇ ਧਿਆਨ ਦਿਓ, ਕਿਤਾਬਾਂ ਨਾਲ ਨਹੀਂ ਹੁੰਦਾ ਇਹ ਕੰਮ, ਇਹ ਕਿਤਾਬਾਂ ਤੱਕ ਹੀ ਤੁਰੇ ਫਿਰਦੇ ਨੇ, ਫਿਰ ਉਹਦਾ ਭੇਦ ਕਿਵੇਂ ਪ੍ਰਾਪਤ ਹੁੰਦਾ? ਮਹਾਰਾਜ ਕਹਿੰਦੇ ਬੁੱਝਿਆ ਪਾਵਣਾ, ਸਿਧਾਂਤ ਦੇ ਬੁੱਝਣੇ ਨਾਲ ਗੁਰਾਂ ਤੋਂ ਪੁੱਛਣੇ ਸੇ ਭੇਦ ਪ੍ਰਾਪਤ ਹੁੰਦਾ। ਖੱਟ ਦਰਸ਼ਨ ਕਹਿ ਭੇਖ ਕਿਸੈ ਸੱਚ ਸਮਾਵਣਾ, ਛੇ ਦਰਸ਼ਨਾਂ ਦੇ ਭੇਖੀਆਂ ਵਿੱਚੋਂ ਕਿਸੇ ਵਿਰਲੇ ਨੇ ਹੀ ਸੱਚ ਵਿੱਚ ਸਮਾਉਣਾ ਕੀਤਾ, ਸੱਚ ਵਿੱਚ ਤਾਂ ਕੋਈ ਸਮਾਇਆ ਹੀ ਨਹੀਂ, ਉਹ ਤਾਂ ਹੋਰ ਹੀ ਪਾਸੇ ਨਿਕਲ ਗਏ ਨੇ। ਜੇ ਸਮਝਾਉਂਦੇ ਆ ਫਿਰ ਗੁੱਸਾ ਕਰਦੇ, ਗੁੱਸਾ ਕਾਹਦਾ ਕਰਦੇ ਹੋ? ਜੇ ਤਾਂ ਪ੍ਰਾਪਤੀ ਦੀ ਇੱਛਾ, ਫਿਰ ਤਾਂ ਬੰਦਾ ਭੁੱਖ ਲੈ ਕੇ ਆਉਂਦਾ, ਅੰਦਰ ਥੋੜ੍ਹਾ ਥਾਂ ਛੱਡ ਕੇ ਲਿਆਉਂਦਾ, ਮੈਂ ਉੱਥੇ ਗੱਲ ਪਾਉਣੀ ਹੈ ਖਾਨੇ 'ਚ। ਜਿਹਦੇ ਖਾਨੇ ਪਹਿਲਾਂ ਹੀ ਭਰੇ ਨੇ ਹੰਕਾਰ ਨਾਲ, ਵਿੱਦਿਆ ਦੇ ਹੰਕਾਰ ਨਾਲ, ਉਹ ਕਿੱਥੇ ਸਾਡੀ ਗੱਲ ਸੁਣਦਾ? ਉਹ ਕਹਿੰਦਾ ਮੈਂ ਤਾਂ ਪਹਿਲਾਂ ਹੀ ਬਾਬਾ ਟਿੱਲੇ 'ਤੇ ਚੜਿਆ ਹੋਇਆ, ਮੈਂ ਕਿਹਦੀ ਗੱਲ ਸੁਣਨੀ, ਬਲੀ ਕੰਧਾਰੀ ਬਣਿਆ ਪਹਿਲਾਂ ਹੀ, ਮਾੜੀ ਮੋਟੀ ਸੁਣ ਤਾਂ ਲਓ, ਅਸੀਂ ਕਿਹੜਾ ਨੁਕਸਾਨ ਕਰਨਾ, ਕਿਸੇ ਦਾ ਭਲਾ ਹੀ ਕਰਨਾ, ਆਪਾਂ ਕਿਹੜਾ ਕਿਸੇ ਨੂੰ ਮਾੜਾ ਕਹਿੰਦੇ ਹਾਂ? ਜੇ ਚੰਗਾ ਕਹੀਏ ਤਾਂ ਵੀ ਅੱਗੋਂ ਫਿਰ ਉਹ ਸਤਿਗੁਰੂ ਕਹਿ ਤਾਂ ਹਟੇ ਨੇ, ਤੁੰਮੀ ਤੁੰਮੀ ਵਾਲੀ ਗੱਲ। ਸੱਚਾ ਪੁਰਖ ਅਲੱਖ ਸ਼ਬਦ ਸੁਹਾਵਣਾ, ਮੰਨੇ ਨਾਉ ਬਿਸੰਖ ਦਰਗਹਿ ਪਾਵਣਾ। ਆਪਣੇ ਆਪ ਜਾਣਨ ਤੋਂ ਅਲੱਖ ਜੋ ਸੱਚਾ ਪੁਰਖ ਹੈ, ਉਹ ਗੁਰਾਂ ਦੇ ਸੁਹਾਵਣੇ ਜਿਹੜੇ ਸ਼ਬਦ ਨੇ ਨਾ, ਉਹਨਾਂ ਸ਼ਬਦਾਂ ਕਰਕੇ ਪ੍ਰਾਪਤ ਹੁੰਦਾ। ਬਿਸੰਖ ਹੁੰਦਾ ਗਿਣਤੀ ਤੋਂ ਰਹਿਤ, ਪਰਮਾਤਮਾ ਦੇ ਨਾਮ ਨੂੰ ਮੰਨਣ ਕਰੇ ਤਾਂ ਦਰਗਾਹ ਵਿੱਚ ਜਾ ਕੇ ਜਸ ਪਾਉਂਦਾ, ਅੰਤਕਰਨ ਰੂਪੀ ਗਹਿ ਜਗ੍ਹਾ ਦੇ ਦਰ ਅੰਦਰ ਪਰਮਾਤਮਾ ਨੂੰ ਪ੍ਰਾਪਤ ਕਰਦਾ। ਖਾਲਕ ਕਉ ਆਦੇਸ਼ ਢਾਡੀ ਗਾਵਣਾ, ਨਾਨਕ ਜੁਗ ਜੁਗ ਏਕ ਮਨ ਵਸਾਵਣਾ। ਖਲਕਤ ਦੇ ਕਰਨ ਵਾਲਾ ਜੋ ਖਾਲਕ ਪਰਮੇਸ਼ਰ ਹੈ ਨਾ, ਉਹਨੂੰ ਮੈਂ, ਉਹਦੇ ਜਸ ਨੂੰ ਮੈਂ ਗਾਉਣ ਵਾਲਾ ਢਾਡੀ ਆਦੇਸ਼ ਨਮਸਕਾਰ ਕਰਦਾ। ਖਾਲਕ ਕਉ ਆਦੇਸ਼ ਢਾਡੀ ਗਾਵਣਾ, ਉਹਦਾ ਰੱਬ ਦਾ ਮੈਂ ਢਾਡੀ ਹਾਂ, ਮੈਂ ਗਾਉਂਦਾ, ਖਾਲਕ ਮਾਲਕ ਨੂੰ ਆਦੇਸ਼ ਕਰਦਾ, ਨਮਸਕਾਰ ਕਰਦਾ। ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ, ਭਾਈ ਯੁੱਗਾਂ ਯੁੱਗਾਂ ਵਿੱਚ ਜੋ ਇੱਕ ਵਾਹਿਗੁਰੂ ਹੈ ਨਾ, ਉਹਨੂੰ ਮਨ ਦੇ ਵਿੱਚ ਵਸਾਉਣਾ ਕਰ। ਨਾਨਕ ਯੁੱਗ ਯੁੱਗ ਏਕ ਮਨ ਵਸਾਵਣਾ, ਮਨ ਦੇ ਅੰਦਰ ਵਾਹਿਗੁਰੂ ਨੂੰ ਵਸਾ ਅਤੇ ਉਹਨੂੰ ਨਮਸਕਾਰਾਂ ਕਰ, ਮੱਥਾ ਟੇਕ, ਉਹਨੂੰ ਹਿਰਦੇ 'ਚ ਵਸਾ। ਇਦੋਂ ਉੱਤੇ ਕੋਈ ਜੇ ਉਪਦੇਸ਼ ਦੇ ਜਾਵੇ ਤੁਹਾਨੂੰ ਦੁਨੀਆਂ 'ਚ, ਕੋਈ ਨਕਲੀ ਗੁਰੂ, ਕੋਈ ਪਖੰਡੀ, ਕੋਈ ਹੋਰ, ਤਾਂ ਆਪਾਂ ਉਹਦੇ ਦਾਸ ਬਣ ਜਾਵਾਂਗੇ, ਨਹੀਂ ਦੇ ਸਕਦਾ। ਜਿੰਨਾ ਵੱਡਾ ਉਪਦੇਸ਼ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਜਿੰਨਾ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਜੇ ਸਾਰੀ ਦੁਨੀਆਂ ਤੱਕ ਇਹ ਖਜ਼ਾਨਾ ਪਹੁੰਚ ਜਾਵੇ ਤਾਂ ਸਾਰੀ ਦੁਨੀਆ ਹੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਜਾਵੇਗੀ। ਸਾਰੇ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਕੇ ਕਹਿਣਗੇ ਵੀ ਇੰਨਾ ਗਿਆਨ ਨਹੀਂ ਕਿਤੇ। ਸਭ ਤੋਂ ਵੱਡਾ ਗਿਆਨ ਗੁਰੂ ਗ੍ਰੰਥ ਸਾਹਿਬ 'ਚ ਹੈ, ਕਿਉਂਕਿ ਧੁਰ ਕੀ ਬਾਣੀ ਹੈ, ਬਾਕੀ ਤਾਂ ਆਪ ਹੀ ਲਿਖੀਆਂ ਹੋਈਆਂ ਸਾਰੀਆਂ। ਇੱਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਗੁਰੂ ਸਾਹਿਬ ਨੇ ਆਪ ਲਿਖੀ ਹੈ, ਬਾਕੀ ਕੋਈ ਗ੍ਰੰਥ ਕਿਸੇ ਨੇ ਆਪ ਨਹੀਂ ਲਿਖਿਆ। ਦੇਖ ਲਓ, ਬੇਸ਼ੱਕ ਵਿਚਾਰ ਕੇ, ਕਿਸੇ ਕੋਲ ਗੁਰੂ ਦੀ ਪਦਵੀ ਨਹੀਂ ਹੈ, ਸਿਰਫ ਗੁਰੂ ਗ੍ਰੰਥ ਸਾਹਿਬ ਕੋਲ ਗੁਰਤਾ ਗੱਦੀ ਹੈ, ਇਹਨਾਂ ਕੋਲ ਪਦਵੀ ਹੈ, ਇਹ ਮਾਲਕ ਨੇ, ਇਹ ਰੱਬ ਦੀ ਬਾਣੀ ਹੈ, ਇਹ ਸਾਂਝੀ ਬਾਣੀ ਹੈ, ਇਹ ਸਾਰਿਆਂ ਲਈ ਹੈ। ਖੱਤਰੀ, ਬ੍ਰਾਹਮਣ, ਸੂਦ, ਵੈਸ ਨੂੰ, ਹਿੰਦੂ, ਮੁਸਲਮਾਨ, ਸਿੱਖ, ਈਸਾਈ, ਸਭ ਨੂੰ ਬਾਣੀ ਨਹੀਂ ਕਿਸੇ ਨੂੰ ਕਹਿੰਦੀ ਮੈਂ ਤੈਨੂੰ ਉਪਦੇਸ਼ ਨਹੀਂ ਕਰਨਾ, ਸਾਰੇ ਮਨੁੱਖਾਂ ਪ੍ਰਤੀ ਬਾਣੀ ਉਪਦੇਸ਼ ਕਰਦੀ ਹੈ। ਜਿਹੜਾ ਬਾਣੀ ਦੇ ਲੜ ਲੱਗ ਗਿਆ, ਭਾਵੇਂ ਸਿੱਖਿਆ ਲੈ ਲੇ ਕੱਲੀ, ਪਰ ਇਹ ਭਾਵੇਂ ਆਪਦੇ ਧਰਮ ਵਿੱਚ, ਹੁਣ ਗੁਰੂ ਨਾਨਕ ਸਾਹਿਬ ਨੇ ਸਿੱਖਿਆ ਹੀ ਦਿੱਤੀ ਸੀ, ਅਤੇ ਸਿੱਖਿਆ ਨਾਲ ਕਈ ਕਾਜੀ ਤਰੇ, ਕਈ ਮੁਸਲਮਾਨ ਤਰੇ, ਕਈ ਪੀਰ ਤਰੇ, ਕਈ ਪੈਗੰਬਰ ਤਰੇ, ਕੋਈ ਹਿੰਦੂ ਤਰੇ, ਕੋਈ ਸਿੱਖ ਤਰੇ, ਸਭ ਤਰੇ ਨੇ। ਬਾਣੀ ਸਾਰਿਆਂ ਦੀ ਸਾਂਝੀ, ਜਿਵੇਂ ਅਸਮਾਨ ਸਾਰਿਆਂ ਲਈ ਸਾਂਝਾ ਹੈ, ਤਾਰੇ ਸਾਰਿਆਂ ਲਈ ਨੇ, ਧਰਤੀ ਸਾਰਿਆਂ ਲਈ ਹੈ, ਅੱਗ ਸਾਰਿਆਂ ਲਈ ਹੈ, ਪਾਣੀ ਸਾਰਿਆਂ ਲਈ ਹੈ, ਹਵਾ ਸਾਰਿਆਂ ਲਈ ਹੈ, ਇਹ ਤੁਰਕੀ ਬਾਣੀ ਵੀ ਸਾਰਿਆਂ ਲਈ ਉਸੇ ਤਰ੍ਹਾਂ ਹੀ ਹੈ। ਇਹ ਸਾਰੇ ਬਾਣੀ ਤੋਂ ਲਾਭ ਉਠਾਈਏ, ਸਾਰੀ ਦੁਨੀਆ ਲਾਭ ਉਠਾਵੇ, ਫਾਇਦਾ ਉਠਾਵੇ। ਬਾਣੀ ਸਰਬੱਤ ਦਾ ਭਲਾ ਮੰਗਦੀ, ਬਾਣੀ ਬੰਦੇ ਨੂੰ ਬੰਦਾ ਬਣਾ ਦਿੰਦੀ, ਇੱਕ ਵਾਰ ਹੋਵੇ ਚਾਹੇ ਉਹ ਕਿਸੇ ਵੀ ਥਾਂ ਦਾ। ਸਤਿਗੁਰੂ ਕਿਰਪਾ ਕਰ ਦਿੰਦੇ ਨੇ ਕਿਸੇ ਵੀ ਦੇਸ਼ ਧਰਮ ਦਾ ਹੋਵੇ, ਸਾਰਿਆਂ ਦਾ ਭਲਾ ਕਰਦੀ ਗੁਰਬਾਣੀ। ਤਾਂਹੀਓ ਆਪਾਂ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਤਿਗੁਰ ਸਭਨਾਂ ਦਾ ਭਲਾ ਮਨਾਏਗਾ, ਤਿਸ ਦਾ ਬੁਰਾ ਕਿੱਦੂ ਹੋਏ। ਸੋ ਇਸ ਕਰਕੇ ਬਾਣੀ ਦੇ ਅੰਦਰ ਜਿੰਨੀ ਸਿੱਖਿਆ, ਜਿੰਨਾ ਗਿਆਨ ਹੈ, ਕੋਈ ਨਹੀਂ ਦੇ ਸਕਦਾ ਇੰਨਾ ਗਿਆਨ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਫੁਰਮਾਨ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ।